ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੂਧ ਤਾਂ ਬਸ਼ਰੈ ਤਨਹੋਂ ਬਿਟਾਰਿਓ ਫੂਲ ਭਵਰ ਜਲ ਮੀਨ ਬਿਗਾਰਿਓ ਦੂਧ ਤਾਂ ਬਸ਼ਰੈ ਤਨਹੋਂ ਬਿਟਾਰਿਓ ਫੂਲ ਭਵਰ ਜਲ ਮੀਨ ਬਿਗਾਰਿਓ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋ ਅਵਰ ਨਾ ਫੂਲ ਅਨੂਪਨ ਪਾਵੋ ਰਹਾਉ ਮੈਲਾ ਘਰ ਬੇਰੇ ਹੈ ਭਿਅੰਗਾ ਬਿਖ ਅੰਮ੍ਰਿਤ ਬਸ ਹੈ ਇੱਕ ਸੰਗਾ ਧੂਪ ਦੀਪ ਨਹੀਂ ਬੇਦ ਹੈ ਬਾਸਾ ਕੈਸੇ ਪੂਜ ਕਰਹਿ ਤੇਰੀ ਦਾਸਾ ਤਨ ਮਨ ਅਰਪਉ ਪੂਜ ਚਰਾਵੋ ਗੁਰ ਪ੍ਰਸਾਦ ਨਿਰੰਜਨ ਪਾਵੋ ਪੂਜਾ ਅਰਚਾ ਆਹੇ ਨਾ ਤੋਰੀ ਕਹਿ ਰਵਿਦਾਸ ਕਵਨ ਗਤ ਮੋਰੀ ਪੂਜਾ ਅਰਚਾ ਆਹੇ ਨਾ ਤੋਰੀ ਕਹਿ ਰਵਿਦਾਸ ਕਵਨ ਗਤ ਮੋਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਾਹਰਾ ਜਹੋਰ ਸਰਬ ਕਲਾ ਭਰਪੂਰ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਦੋ ਜਹਾਨ ਦੇ ਵਾਲੇ ਦਸਾਂ ਪਾਤਸ਼ਾਹੀਆਂ ਦੀ ਪਾਵਨ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਸਤ ਸੰਗੀ ਜਨੋ ਬਹੁਤ ਵੱਡੇ ਭਾਗ ਹਨ ਸਾਹਿਬ ਸਤਿਗੁਰੂ ਧੰਨ ਗੁਰੂ ਗੁਰੂ ਰਾਮਦਾਸ ਮਹਾਰਾਜ ਸਤਿਗੁਰੂ ਜੀ ਦੇ ਘਰ ਹਰ ਰੋਜ਼ ਦੀ ਤਰ੍ਹਾਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਿਗੁਰੂ ਜੀ ਦੇ ਘਰ ਤੋਂ ਆਇਆ ਹੋਇਆ ਮੁੱਖ ਵਾਕ ਫੁਰਮਾਨ ਤਿਸ ਦੀ ਅੰਮ੍ਰਿਤਮਈ ਪਾਵਨ ਵਿਚਾਰ ਨੂੰ ਸਰਵਣ ਕਰਨ ਵਾਸਤੇ ਗੁਰੂ ਕੀ ਪਾਵਨ ਗੋਦ ਦੇ ਵਿੱਚ ਚੌਂਕੜੇ ਮਾਰ ਕਰਕੇ ਬਿਰਾਜਮਾਨ ਹੋਏ ਹੋ। ਦੇਸਾਂ ਵਿਦੇਸਾਂ ਦੇ ਅੰਦਰ ਮੀਡੀਆ ਦੇ ਰਾਹੀਂ ਸਿੱਖ ਸੰਗਤਾਂ ਘਰਾਂ ਦੇ ਵਿੱਚ ਬੈਠ ਕਰਕੇ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਦਾਤ ਨੂੰ ਝੋਲੀ ਦੇ ਵਿੱਚ ਪਵਾਉਣ ਵਾਸਤੇ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦੇ ਪਾਵਨ ਬਖਸ਼ਿਸ਼ ਨੂੰ ਲੈਣ ਵਾਸਤੇ ਹਰ ਥਾਂ 'ਤੇ ਵਿਰਾਜਮਾਨ ਹੋ ਕਰਕੇ ਗੁਰੂ ਕੀਆਂ ਬਖਸ਼ਿਸ਼ਾਂ ਦੇ ਪਾਤਰ ਬਣਨ ਵਾਸਤੇ ਵਿਰਾਜਮਾਨ ਹੁੰਦੇ ਨੇ। ਸੋ ਆਓ, ਸੰਸਾਰ ਦੇ ਅੰਦਰ ਬਹੁਤ ਸਾਰੇ ਕਰਮ ਨੇ, ਸਾਰਿਆਂ ਕਰਮਾਂ ਦੇ ਨਾਲੋਂ ਸ਼੍ਰੋਮਣੀ ਕਰਮ ਗਰੀਬ ਨਿਵਾਸ ਸਤਿਗੁਰੂ ਜੀ ਨੇ ਇਸ ਕਰਮ ਨੂੰ ਆਖਿਆ ਹੈ ਜੋ ਕਰਮ ਆਪ ਜੀ ਕਰ ਰਹੇ ਹੋ। ਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਬਚਨ ਕਰਦੇ ਨੇ ਕਿ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾਂ। ਸਾਰੇ ਕਰਮਾਂ ਦੇ ਨਾਲੋਂ ਸ਼੍ਰੋਮਣੀ ਕਰਮ ਹੈ ਗੁਰੂ ਕੀ ਸੰਗਤ ਵਿੱਚ ਜੁੜ ਕਰਕੇ ਪਰਮਾਤਮਾ ਦੀ ਕੀਰਤੀ ਨੂੰ ਕਰਨਾ, ਪਰਮਾਤਮਾ ਦੀ ਕੀਰਤੀ ਨੂੰ ਸੁਣਨਾ। ਪਰ ਇਹ ਸੁਭਾਗ ਪ੍ਰਾਪਤ ਕਿਹਨਾਂ ਨੂੰ ਹੁੰਦਾ? ਪਾਤਸ਼ਾਹ ਕਹਿੰਦੇ, ਕਉ ਨਾਨਕ ਤਿਸ ਭਾਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣ। ਜਿਨ੍ਹਾਂ ਦੇ ਪੁਰਬਲੇ ਵੱਡੇ ਭਾਗ ਨੇ ਉਹਨਾਂ ਨੂੰ ਇਹ ਸੁਭਾਗ ਕਰਮ ਕਰਨ ਦਾ ਪ੍ਰਾਪਤ ਹੁੰਦਾ ਹੈ। ਸੰਸਾਰ ਦੇ ਅੰਦਰ ਬੜੇ ਪ੍ਰਕਾਰ ਦੇ ਵਪਾਰ ਨੇ, ਕੋਈ ਕੋਈ ਵਪਾਰ ਕਰਦਾ, ਕੋਈ ਕੋਈ ਵਪਾਰ ਕਰਦਾ ਹੈ। ਅਤੇ ਜਿਹੋ ਜਿਹਾ ਵਪਾਰ ਕਰਨਾ ਹੈ ਉਸੇ ਪ੍ਰਕਾਰ ਦੇ ਨਾਲ ਉਨੀ ਕੀ ਪੂੰਜੀ, ਉਹਨਾਂ ਕੀ ਜੇਬ ਖਰਚ ਚਾਹੀਦਾ, ਵੀ ਆਹ ਵਪਾਰ ਕਰਨ ਵਾਸਤੇ ਇੰਨਾ ਕੀ ਧਨ ਚਾਹੀਦਾ, ਆਹ ਵਪਾਰ ਵਾਸਤੇ ਇੰਨਾ ਕੀ ਧਨ ਚਾਹੀਦਾ। ਅਤੇ ਜਿਸ ਵਪਾਰ ਦੇ ਕਰਨ ਵਾਸਤੇ ਆਪ ਜੀ ਆਇਓ, ਇਸ ਵਪਾਰ ਨੂੰ ਪਾਤਸ਼ਾਹ ਨੇ ਕਿਹਾ ਅਮੋਲਕ ਵਪਾਰ। ਮਾਲਕ ਪ੍ਰਭੂ ਪਰਮਾਤਮਾ ਅਮੋਲਕ ਹੈ, ਪਰਮਾਤਮਾ ਦੇ ਗੁਣ ਅਮੋਲਕ ਹਨ। ਮਾਲਕ ਪ੍ਰਭੂ ਪਰਮਾਤਮਾ ਦੇ ਇਸ ਗੁਣਾਂ ਦਾ ਵਪਾਰ ਕਰਨ ਵਾਲੇ ਵਪਾਰੀ ਸਤਸੰਗੀ ਵਾਹਿਗੁਰੂ ਦੇ ਪਿਆਰੇ ਗੁਰਮੁਖ ਜਨ ਵੀ ਅਮੋਲਕ ਨੇ, ਮੁੱਲ ਤੋਂ ਰਹਿਤ ਨੇ। ਅਤੇ ਜਿਸ ਭੰਡਾਰੇ ਦੇ ਵਿੱਚੋਂ ਇਹ ਵਪਾਰ ਕੀਤਾ ਜਾਂਦਾ ਉਹ ਭੰਡਾਰਾ ਵੀ ਅਮੋਲਕ ਹੈ। ਭਾਵ ਕਿ ਜੇ ਇਹ ਗੁਣ ਅਮੋਲਕ ਨੇ, ਵਪਾਰ ਅਮੋਲਕ ਹੈ, ਇਹਦੇ ਵਾਸਤੇ ਪੂੰਜੀ ਵੀ ਜਿਹੜੀ ਆਪ ਜੀ ਅਮੋਲਕ ਲੈ ਕੇ ਆਏ ਹੋ, ਇਹ ਪੂੰਜੀ ਕਿਤੇ ਐਵੇਂ ਨਹੀਂ ਸਾਡੇ ਕੋਲ ਆ ਗਈ। ਇਹਨੂੰ ਪਾਤਸ਼ਾਹ ਨੇ ਕਿਹਾ ਕਿ ਕਹੋ ਨਾਨਕ ਤਿਸ ਭਾਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣ। ਇਹ ਪੁਰਬਲੇ ਵੱਡੇ ਭਾਗਾਂ ਰੂਪੀ ਪੂੰਜੀ ਹੈ ਜਿਹਦੇ ਸਦਕਾ ਇਹ ਵਪਾਰ ਕਰਨ ਦਾ ਸੁਭਾਗ ਮਿਲਿਆ। ਰੋਜ਼ਾਨਾ ਗੁਰੂ ਕੇ ਪਾਵਨ ਬਚਨ ਆਪ ਜੀ ਪੜ੍ਹਦੇ ਹੋ, ਸੁਣਦੇ ਹੋ। ਅਮੁੱਲ ਗੁਣ ਅਮੁੱਲ ਵਪਾਰ, ਪਰਮਾਤਮਾ ਦੇ ਗੁਣ ਅਮੋਲਕ ਨੇ ਅਤੇ ਪਰਮਾਤਮਾ ਦੇ ਗੁਣਾਂ ਦਾ ਵਪਾਰ ਵੀ ਅਮੋਲਕ ਹੈ। ਅਤੇ ਤੀਜਾ ਬਚਨ ਪਾਤਸ਼ਾਹ ਜੀ ਨੇ ਤੁਹਾਡੇ ਪ੍ਰਥਾਏ ਕੀਤਾ ਅਮੁੱਲ ਵਪਾਰੀਏ, ਜੋ ਇਹ ਵਪਾਰ ਕਰਨ ਵਾਲੇ ਵਪਾਰੀ ਨੇ ਇਹ ਵੀ ਅਮੋਲਕ ਨੇ। ਫਿਰ ਤੀਜਾ ਬਚਨ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਵਪਾਰੀਆਂ ਦੇ ਪ੍ਰਥਾਏ ਅਮੋਲਕ ਕਹਿ ਕਰਕੇ, ਕਿਉਂ ਅਮੋਲਕ ਕਿਹਾ ਵਪਾਰੀਆਂ ਨੂੰ, ਸਤਸੰਗੀਆਂ ਨੂੰ, ਗੁਰਮੁਖਾਂ ਨੂੰ? ਕਿਉਂਕਿ ਪਾਤਸ਼ਾਹ ਕਹਿੰਦੇ ਨੇ ਕਿਨ ਹੀ ਬਨਜਿਆ ਕਾਂਸੀ ਤਾਂਬਾ, ਕਿਨ ਹੀ ਲੌਂਗ ਸੁਪਾਰੀ, ਸੰਤ ਹੋ ਬਨਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਵਾਹਿਗੁਰੂ ਦੇ ਪਿਆਰਿਆਂ ਨੇ ਮਾਲਕ ਪ੍ਰਭੂ ਪਰਮਾਤਮਾ ਦੇ ਨਾਮ ਦਾ ਵਪਾਰ ਕੀਤਾ ਹੈ, ਵਾਹਿਗੁਰੂ ਦੇ ਗੁਣਾਂ ਨੂੰ ਵਿਹਾਜਿਆ ਹੈ। ਉਹਨਾਂ ਨੇ ਗੁਰੂ ਮਾਲਕ ਦੇ ਬਚਨਾਂ ਨੂੰ ਜੀਵਨ ਦੇ ਵਿੱਚ ਦ੍ਰਿੜ ਕੀਤਾ ਹੈ ਕਿ ਸੱਚ ਵਪਾਰ ਕਰੋ ਵਪਾਰੀ, ਦਰਗ ਹੈ ਨਿਭ ਹੈ ਖੇਪ ਤੁਮਾਰੀ। ਇਸੇ ਲਈ ਪਾਤਸ਼ਾਹ ਕਹਿੰਦੇ ਨੇ ਵਣਜ ਕਰੋ ਵਣਜਾ ਰਿਹੋ, ਵੱਖਰ ਲਿਹੋ ਸੰਭਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭ ਹੈ ਨਾਲ। ਇਹ ਸ੍ਰੇਸ਼ਟ ਵਸਤੂ, ਇਹ ਵਪਾਰ ਹੈ ਪਰਮਾਤਮਾ ਦੇ ਨਾਮ ਦਾ, ਜਿਹੜਾ ਸਦਾ ਸਾਥ ਨਿਭਣ ਵਾਲਾ ਹੈ। ਅਤੇ ਇਸੇ ਨੂੰ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜੇ ਕਰਨ ਵਾਲੇ ਨੇ ਅਮੁੱਲ ਵਪਾਰੀਏ, ਅਮੁੱਲ ਭੰਡਾਰ। ਅਤੇ ਜਿਸ ਭੰਡਾਰੇ ਦੇ ਵਿੱਚੋਂ ਇਹ ਗੁਣਾਂ ਦਾ ਵਪਾਰ ਕਰੀਦਾ ਅਮੋਲਕ, ਉਹ ਭੰਡਾਰਾ ਵੀ ਅਮੋਲਕ ਹੈ। ਸਤਿਗੁਰੂ ਨੇ ਸਾਡੀ ਝੋਲੀ ਵਿੱਚ ਇਹ ਜਿਹੜੀ ਦਾਤ ਪਾਈ ਹੈ ਨਾ ਜੀ, ਇਸ ਦਾਤ ਦੇ ਵਿੱਚ ਕਦੀ ਘਾਟਾ ਕਦੀ ਤੋਟਾ ਨਹੀਂ ਬਣਦਾ। ਸਾਹਿਬ ਦੇ ਪਾਵਨ ਬਚਨ ਨੇ ਕਿ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ ਰਤਨ ਲਾਲ ਜਾਤਾ ਕਸ਼ੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਖਾਵਹੋ ਖਰਚਹੋ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਦੋ ਜਾਏ ਇਹ ਐਸਾ ਖਜ਼ਾਨਾ ਜਿੰਨਾ ਮਰਜ਼ੀ ਆਪ ਖਰਚੀਏ ਜਿੰਨਾ ਮਰਜ਼ੀ ਹੋਰਨਾਂ ਵਿੱਚ ਵਰਤਾਈਏ ਇਹ ਖਜ਼ਾਨੇ ਵਿੱਚ ਕਦੀ ਤੋਟਾ ਕਦੀ ਘਾਟਾ ਨਹੀਂ ਆਉਂਦਾ ਸੋ ਆਓ ਵੱਡੇ ਭਾਗ ਨੇ ਇਸ ਵਪਾਰ ਕਰਨ ਵਾਸਤੇ ਜੁੜੇ ਹਾਂ ਗਰੀਬ ਨਵਾਜ਼ ਸਤਿਗੁਰੂ ਜੀ ਨੇ ਅੱਜ ਦਾ ਜੋ ਪਾਵਨ ਪਵਿੱਤਰ ਮੁੱਖ ਵਾਕ ਬਖਸ਼ਿਸ਼ ਕੀਤਾ ਹੈ ਗੁਜਰੀ ਰਾਗ ਦੇ ਦੁਆਰਾ ਭਗਤ ਰਵਿਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਤੀਸਰੇ ਸੁਰ ਤਾਲ ਦੇ ਵਿੱਚ ਇਸ ਨੂੰ ਗਾਉਣ ਦੀ ਹਦਾਇਤ ਹੈ ਅਤੇ ਭਗਤ ਰਵਿਦਾਸ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਦੇ ਦੁਆਰਾ ਸਾਨੂੰ ਜੋ ਮਹਾਨ ਸੰਦੇਸ਼ ਸੁਣਿਆ ਬਖਸ਼ਿਸ਼ ਕੀਤਾ ਹੈ ਉਹਦੇ ਵਿੱਚ ਦ੍ਰਿੜ ਕੀਤਾ ਹੈ ਕਿ ਪੂਜਾ ਦਾ ਜਿਹੜਾ ਢੰਗ ਹੈ ਉਹ ਕੋਈ ਪੂਜਾ ਕਰਨ ਵਾਸਤੇ ਫੁੱਲਾਂ ਦੀ ਵਰਤੋਂ ਕਰਦਾ ਹੈ ਜੀ ਕੋਈ ਦੁੱਧ ਦੀ ਖੀਰ ਬਣਾ ਕਰਕੇ ਭੇਟ ਕਰਦਾ ਹੈ ਕੋਈ ਧੂਪ ਇਤਿਆਦਕ ਉਹ ਤੁਖਾ ਕਰਕੇ ਪੂਜਾ ਕਰਦਾ ਹੈ ਕੋਈ ਕਿਸੇ ਢੰਗ ਨਾਲ ਕੋਈ ਕਿਸੇ ਢੰਗ ਦੇ ਨਾਲ ਕੋਈ ਇਸ਼ਨਾਨ ਇਤਿਆਦਕ ਆਪਣੇ ਸਰੀਰ ਦਾ ਜਾਂ ਮੂਰਤੀ ਇਤਿਆਦਕ ਦਾ ਇਸ਼ਨਾਨ ਕਰਾਉਣਾ ਠਾਕੁਰ ਦਾ ਇਸ਼ਨਾਨ ਕਰਾਉਣਾ ਜਲ ਦੀ ਵਰਤੋਂ ਕਰਨੀ ਇਹ ਪੂਜਾ ਦੇ ਇੱਕ ਕਰਮ ਨੇ ਅਤੇ ਪੂਜਾ ਦੇ ਕਰਮ ਕਰਦਿਆਂ ਹੋਇਆਂ ਪਾਤਸ਼ਾਹ ਕਹਿੰਦੇ ਨੇ ਵੀ ਕਦੀ ਮਤਾਂ ਮਨ ਵਿੱਚ ਖਿਆਲਾਤ ਕਰੀ ਵੀ ਜਾਂ ਮੈਂ ਜਲ ਵਰਤ ਕੇ ਜਾਂ ਇਸ ਤਰ੍ਹਾਂ ਦੀਆਂ ਵਸਤੂਆਂ ਲੈ ਕਰਕੇ ਬਹੁਤ ਇਹ ਸੁਚਮਤਾ ਵਾਲਾ ਕਰਮ ਕਰਦਾ ਪਿਆ ਬੜੀ ਸੁਚਮਤਾ ਵਾਲੀ ਇਹ ਭੇਟਾ ਹੈ ਇਹਦੇ ਨਾਲ ਕਿਤੇ ਮਾਲਕ ਪ੍ਰਭੂ ਪਰਮਾਤਮਾ ਦੀ ਪ੍ਰਸੰਨਤਾ ਮਾਲਕ ਦੀ ਖੁਸ਼ੀ ਮਿਲ ਜਾਏਗੀ ਜਾਂ ਮਾਲਕ ਦੀ ਪ੍ਰਾਪਤੀ ਹੋ ਜਾਏਗੀ ਕਹਿੰਦੇ ਇਹ ਭੇਟਾਵਾਂ ਅਰਪਣ ਕਰਨੀਆਂ ਚੰਗੀ ਗੱਲ ਹੈ ਕੋਈ ਮਾੜੀ ਗੱਲ ਨਹੀਂ ਪਰ ਇਹਨਾਂ ਭੇਟਾਵਾਂ ਦੇ ਨਾਲ ਨਾਲ ਧਿਆਨ ਰੱਖੀ ਵੀ ਜੇ ਆਖੀਏ ਨਾ ਵੀ ਸੁਚਮਤਾ ਦੇ ਨਾਲ ਅਤੇ ਦੇਖ ਕਿਹੜੀ ਵਸਤੂ ਹੈ ਜਿਹੜੀ ਤੂੰ ਸੁੱਚੀ ਕਹਿ ਸਕਦਾ ਹੈ ਹਰ ਵਸਤੂ ਨੂੰ ਕਿਸੇ ਨਾ ਕਿਸੇ ਪ੍ਰਕਾਰ ਦੇ ਨਾਲ ਝੂਠ ਬਣੀ ਹੋਈ ਹੈ ਕਿਉਂਕਿ ਹਰੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਵਾਹਿਗੁਰੂ ਤੋਂ ਬਿਨਾਂ ਜੋ ਕੁਝ ਵੀ ਸੰਸਾਰ ਦੇ ਅੰਦਰ ਹੈ ਪਾਤਸ਼ਾਹ ਕਹਿੰਦੇ ਨੇ ਮੈਲਾ ਹੈ ਅਪਵਿੱਤਰ ਹੈ ਕੇਵਲ ਅਤੇ ਕੇਵਲ ਮਾਲਕ ਪਰਮਾਤਮਾ ਦਾ ਨਾਮ ਹੀ ਪਵਿੱਤਰ ਸੁੱਚਾ ਹੈ ਹਰ ਬਿਨ ਸਭ ਕੁਛ ਮੈਲਾ ਸੰਤ ਹੋ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਿਆ ਹਾਂ ਪੂਜ ਚੜ੍ਹਾਈ ਕਿਹੜੀ ਪੂਜਾ ਚੜ੍ਹਾਵਾਂ ਕਿਹੜੀ ਭੇਟਾ ਅਰਪਣ ਕਰਾਂ ਮਾਲਕ ਤੋਂ ਬਿਨਾਂ ਤਾਂ ਸਭ ਕੁਝ ਮੈਲਾ ਹੈ ਇਸ ਲਈ ਭਗਤ ਰਵਿਦਾਸ ਸਾਹਿਬ ਜੀ ਇਸ ਪਾਵਨ ਸ਼ਬਦ ਦਾ ਕੇਂਦਰੀ ਭਾਵ ਬਖਸ਼ਿਸ਼ ਕਰਦੇ ਨੇ ਕਿ ਮਾਈ ਗੋਬਿੰਦ ਪੂਜਾ ਕਹਾਂ ਲੈ ਚੜ੍ਹਾਵਾਂ ਅਵਰ ਨਾ ਫੂਲ ਅਨੂਪ ਨਾ ਪਾਵਾਂ ਕਿ ਹੇ ਮਾਂ ਹੇ ਮਾਇਆ ਦੇ ਪਤੀ ਪਰਮਾਤਮਾ ਕਿਹੜੀ ਪੂਜਾ ਕਰਨਾ ਕਰਾਂ ਕਿ ਮਾਲਕ ਦੇ ਚਰਨਾਂ ਵਿੱਚ ਕੀ ਭੇਟਾ ਕਰਾਂ ਕੀ ਚੜ੍ਹਾਉਣਾ ਕਰਾਂ ਕਿਉਂਕਿ ਕੋਈ ਐਸਾ ਸੰਸਾਰ ਦਾ ਫੁੱਲ ਨਹੀਂ ਆ ਕੋਈ ਐਸੀ ਸੰਸਾਰ ਦੀ ਭੇਟਾ ਨਹੀਂ ਆ ਕਿ ਜਿਹੜੀ ਉਹ ਸੁੱਚੀ ਹੋਵੇ ਅਤੇ ਅਪਵਿੱਤਰਤਾ ਤੋਂ ਰਹਿਤ ਹੋਵੇ ਹਰੇਕ ਵਸਤੂ ਜਿਹੜੀ ਆ ਕਹਿੰਦੇ ਕਿਸੇ ਨਾ ਕਿਸੇ ਪ੍ਰਕਾਰ ਦੇ ਨਾਲ ਝੂਠ ਦੇ ਨਾਲ ਭਰੀ ਹੋਈ ਹੈ ਕੇਵਲ ਅਤੇ ਕੇਵਲ ਮਾਲਕ ਆਪ ਸੁੱਚਾ ਹੈ ਪਰਮਾਤਮਾ ਦਾ ਨਾਮ ਸੁੱਚਾ ਹੈ ਉਹਦੇ ਅੱਗੇ ਕੀਤੀਆਂ ਹੋਈਆਂ ਜਿਹੜੀਆਂ ਪੂਜਾ ਅਰਚਨਾ ਭੇਟਾਵਾਂ ਇਤਿਆਦਿਕ ਰੱਖੀਆਂ ਹੋਈਆਂ ਸਾਹਿਬ ਕਹਿੰਦੇ ਉਹ ਸੁੱਚੀਆਂ ਤਾਂ ਬਣਦੀਆਂ ਨੇ ਜੇ ਮਾਲਕ ਦੇ ਪਾਸ ਗੁਰੂ ਦੇ ਚਰਨਾਂ ਵਿੱਚ ਭੇਟਾ ਅਰਪਣ ਹੁੰਦੀਆਂ ਨੇ ਨਹੀਂ ਤਾਂ ਮਾਲਕ ਨੂੰ ਆਖੀਏ ਵੀ ਇਹ ਭੇਟਾਵਾਂ ਸੁੱਚੀਆਂ ਅਰਪਣ ਕਰ ਰਹੀਆਂ ਕਹਿਣ ਲੱਗੇ ਨਹੀਂ ਨਹੀਂ ਅਸਲ ਵਿੱਚ ਮਾਲਕ ਨੂੰ ਕੁਝ ਭੇਟਾ ਕਰਨਾ ਹੈ ਅਤੇ ਭਗਤ ਜੀ ਕਹਿੰਦੇ ਆਪਣਾ ਤਨ ਮਨ ਧਨ ਮਾਲਕ ਨੂੰ ਭੇਟਾ ਕਰਨਾ ਚਾਹੀਦਾ ਇਹ ਸਭ ਤੋਂ ਵੱਡੀ ਪੂਜਾ ਹੈ ਇਹ ਸਭ ਤੋਂ ਵੱਡਾ ਪੁੰਨ ਅਤੇ ਦਾਨ ਹੈ ਇਸੇ ਨੂੰ ਪਾਤਸ਼ਾਹ ਕਹਿੰਦੇ ਨੇ ਜੇ ਮਾਲਕ ਦੇ ਚਰਨਾਂ ਦੇ ਵਿੱਚ ਆਪਾਂ ਸਮਰਪਿਤ ਕਰਕੇ ਵਾਹਿਗੁਰੂ ਦੀ ਕੀਰਤੀ ਕਰਦੇ ਹਾਂ ਇਹਦੇ ਵਿੱਚ ਸਾਰੇ ਦਾਨ ਪੁੰਨ ਪੂਜਾ ਇਤਿਆਦਿਕ ਆ ਜਾਂਦੇ ਨੇ ਪੁੰਨ ਦਾਨ ਪੂਜਾ ਪਰਮੇਸ਼ੁਰ ਹਰ ਕੀਰਤ ਤਤ ਵਿਚਾਰੇ ਜਦੋਂ ਹਰੀ ਪਰਮਾਤਮਾ ਦੀ ਕੀਰਤੀ ਤਤ ਸਾਰ ਨੂੰ ਜੀਵਨ ਵਿੱਚ ਧਾਰਨ ਕਰੀਏ ਆਪਣਾ ਤਨ ਮਨ ਧਨ ਗੁਰੂ ਨੂੰ ਮਾਲਕ ਨੂੰ ਸਮਰਪਿਤ ਕਰ ਦੇਈਏ ਇਹਦੇ ਵਿੱਚ ਸਾਰੀ ਪੂਜਾ ਆ ਜਾਂਦੀ ਹੈ ਸੋ ਆਓ ਭਗਤ ਰਵਿਦਾਸ ਮਹਾਰਾਜ ਜੀ ਇਸ ਪਾਵਨ ਸ਼ਬਦ ਦੇ ਰਾਹੀਂ ਜੋ ਸਾਡੇ ਤੇ ਬਖਸ਼ਿਸ਼ ਕਰ ਰਹੇ ਨੇ, ਪਿਆਰ ਦੇ ਸਹਿਤ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਗੁਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਗੁਜਰੀ ਰਾਗ ਹੈ ਭਗਤ ਰਵਿਦਾਸ ਸਾਹਿਬ ਜੀ ਦੇ, ਇਹ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ, ਪਦੇ ਨੇ। ਤੀਸਰੇ ਸੁਰ ਤਾਲ ਦੇ ਵਿੱਚ ਗਾਉਣ ਦੀ ਹਦਾਇਤ ਹੈ। ਪਹਿਲਾਂ ਪਾਤਸ਼ਾਹ ਮੰਗਲਾ ਚਰਨ ਉਚਾਰਨ ਕਰਦੇ ਨੇ ਕਿ ਪਰਮਾਤਮਾ ਇੱਕ ਹੈ, ਸਰਬ ਵਿਆਪਕ ਹੈ, ਸੱਚੇ ਸਤਿਗੁਰੂ ਜੀ ਦੀ ਕਿਰਪਾ ਦੇ ਦੁਆਰਾ ਪ੍ਰਾਪਤ ਹੁੰਦਾ। ਇਹ ਬੜਾ ਧਿਆਨਯੋਗ ਬਚਨ ਹੈ ਕਿ ਜਦੋਂ ਵੀ ਸ਼ਬਦਾਂ ਦੀ ਇੱਕ ਭਗਤ ਤੋਂ ਦੂਸਰੇ ਭਗਤ ਦੀ ਬਾਣੀ ਆਰੰਭ ਹੁੰਦੀ, ਫਿਰ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦੇ ਸ਼ਬਦ, ਫਿਰ ਦੂਸਰੇ ਮਹਿਲ ਦੇ ਦੂਸਰੇ ਪਾਤਸ਼ਾਹ ਜੀ ਦੇ ਸ਼ਬਦ, ਇਸ ਤਰ੍ਹਾਂ ਜਦੋਂ ਉਹ ਸਿਰਲੇਖ ਦੇ ਵਿੱਚ ਤਬਦੀਲੀ ਆਉਂਦੀ ਹੈ ਅਤੇ ਹਰ ਸਿਰਲੇਖ ਦੀ ਤਬਦੀਲੀ 'ਤੇ ਪਾਤਸ਼ਾਹ ਜੀ ਨੇ ਮੰਗਲਾ ਚਰਨ ਜਿਹੜੇ ਵਾਰ ਵਾਰ ਅੰਕਿਤ ਕੀਤੇ, ਜਿਹਦਾ ਅਸਲ ਭਾਵ ਹੈ ਕਿ ਇਹ ਗੁਰਸਿੱਖਾ ਬਾਣੀ ਦੇ ਪੜ੍ਹਨ ਵਾਲੇ ਆ, ਬਾਣੀ ਦੇ ਸੁਣਨ ਵਾਲੇ ਆ, ਬਾਣੀ ਦੇ ਵਿਚਾਰਨ ਵਾਲੇ ਆ। ਤੇਰਾ ਅਸਲ ਜਿਹੜਾ ਜੀਵਨ ਦਾ ਮਕਸਦ ਹੈ ਉਹ ਕੇਵਲ ਅਤੇ ਕੇਵਲ ਲਕਸ਼ ਹੈ ਇੱਕ, ਤੂੰ ਬਾਣੀ ਨੂੰ ਪੜ੍ਹ, ਬਾਣੀ ਨੂੰ ਸੁਣ, ਬਾਣੀ ਨੂੰ ਵਿਚਾਰ। ਪਰ ਧਿਆਨ ਦੇ ਜਿੰਨੀਆਂ ਉਦਾਹਰਣਾਂ, ਜਿੰਨੇ ਪ੍ਰਮਾਣ ਤੂੰ ਪੜ੍ਹਦਾ ਜਾ ਰਿਹਾ, ਵਿਚਾਰਦਾ ਜਾ ਰਿਹਾ, ਸਤਿਗੁਰੂ ਹਰ ਸ਼ਬਦ ਦੇ ਰਾਹੀਂ, ਹਰ ਪਾਵਨ ਬਚਨਾਂ ਦੇ ਰਾਹੀਂ ਤੈਨੂੰ ਇੱਕ ਦੇ ਨਾਲ ਜੁੜਨ ਦੀ ਤਾਕੀਦ ਕਰਦੇ, ਇੱਕ ਤੋਂ ਬਾਹਰਾਂ ਨਹੀਂ ਕਰਦੇ, ਕਿਉਂਕਿ ਉਹ ਆਪ ਇੱਕ ਹੈ, ਉਹ ਦੋ ਚਾਰ ਨਹੀਂ। ਉਹਦੇ ਨਾਮ ਅਸੀਂ ਬੇਅੰਤ ਲੈਂਦੇ ਹਾਂ, ਉਹਨੂੰ ਕਈ ਨਾਵਾਂ ਦੇ ਨਾਲ ਯਾਦ ਕਰਦੇ ਹਾਂ, ਪਰ ਮਾਲਕ ਕੇਵਲ ਅਤੇ ਕੇਵਲ ਇੱਕ ਹੈ। ਉਹ ਦੱਦਾ ਦਾਤਾ ਏਕ ਹੈ, ਸਭ ਕੋ ਦੇਵਣ ਹਾਰ, ਦਿਨ ਦੇ ਤੋਟ ਨਾ ਆਵਈ, ਅਗਣਿਤ ਭਰੇ ਭੰਡਾਰ। ਉਹ ਕੇਵਲ ਅਤੇ ਕੇਵਲ ਇੱਕ ਹੈ, ਉਹ ਦੋ ਜਾਂ ਚਾਰ ਨਹੀਂ। ਹਾਂ, ਉਹਦੇ ਅਸੀਂ ਕਿਰਤ ਨੂੰ ਦੇਖ ਕਰਕੇ, ਵਡਿਆਈਆਂ ਨੂੰ ਦੇਖ ਦੇਖ ਕੇ ਨਾਮ ਬੇਅੰਤ ਲੈਂਦੇ ਹਾਂ। ਕੋਈ ਉਹਨੂੰ ਵਾਹਿਗੁਰੂ ਕਹਿ ਕੇ ਅਸੀਂ ਯਾਦ ਕਰਦੇ ਹਾਂ, ਕੋਈ ਰਾਮ ਕਹਿ ਕੇ ਯਾਦ ਕਰਦਾ, ਕੋਈ ਗੋਬਿੰਦ ਕਹਿ ਕੇ, ਕੋਈ ਗੋਪਾਲ ਕਹਿ ਕਰਕੇ ਯਾਦ ਕਰਦਾ। ਜਿਵੇਂ ਇੱਕ ਮਾਂ ਆਪਣੇ ਬੱਚੇ ਦੇ ਲਾਡ ਪਿਆਰ ਦੇ ਅੰਦਰ ਉਹਦੇ ਕਈ ਨਾਮ ਦੇਣ ਦੇ ਵਿੱਚ ਗਿਣ ਦਿੰਦੀ ਹੈ ਜੀ, ਪਰ ਉਹਦੇ ਬੱਚੇ ਓਨੇ ਨਹੀਂ ਜਿੰਨੇ ਉਹ ਨਾਂ ਗਿਣਦੀ ਆ। ਬੱਚਾ ਕੇਵਲ ਇੱਕ ਹੈ, ਉਹਦੇ ਪਿਆਰ ਦੇ ਵਿੱਚ, ਮਮਤਾ ਦੇ ਵਿੱਚ ਬੇਅੰਤ ਨਾਮ ਲੈ ਕੇ ਪੁਕਾਰਦੀ। ਇਸੇ ਤਰ੍ਹਾਂ ਵਾਹਿਗੁਰੂ ਦੇ ਪਿਆਰੇ ਪਰਮਾਤਮਾ ਦੇ ਪਿਆਰ ਰੰਗ ਵਿੱਚ ਭਿੱਜੇ ਹੋਏ ਉਹਦੀਆਂ ਵਡਿਆਈਆਂ ਨੂੰ ਦੇਖਦੇ ਨੇ, ਉਹਦੇ ਨਾਮ ਉਚਾਰਨ ਕਰਦੇ ਨੇ, ਪਰ ਉਹ ਕੇਵਲ ਅਤੇ ਕੇਵਲ ਇੱਕ ਹੈ। ਅਤੇ ਪਾਤਸ਼ਾਹ ਕਹਿੰਦੇ ਜਿਹੜਾ ਕੇਵਲ ਇੱਕ ਹੈ ਅਤੇ ਸਾਰਿਆਂ ਦੇ ਵਿੱਚ ਵਿਆਪਕ ਹੈ, ਸਾਰਿਆਂ ਦਾ ਕਰਤਾ ਧਰਤਾ ਹੈ, ਉਹਦੀ ਪ੍ਰਾਪਤੀ ਜਿਹੜੀ ਹੈ ਉਹ ਕੇਵਲ ਅਤੇ ਕੇਵਲ ਸੱਚੇ ਸਤਿਗੁਰੂ ਜੀ ਦੀ ਕਿਰਪਾ ਦੇ ਦੁਆਰਾ ਹੁੰਦੀ ਹੈ। ਉਹਦੀ ਪ੍ਰਾਪਤੀ ਵਾਸਤੇ ਵੀ ਸਾਹਿਬ ਕਹਿੰਦੇ ਕਿਤੇ ਹੋਰ ਸਾਧਨ ਨਾ ਵਰਤਦਾ ਫਿਰੀ, ਉਹ ਕੇਵਲ ਗੁਰੂ ਦੀ ਕਿਰਪਾ ਦੇ ਦੁਆਰਾ ਮਿਲਦਾ ਹੈ।
ਦੂਧ ਤਾਂ ਬਸ਼ਰੈ ਥਨਹੋ ਬਿਟਾਰਿਓ।
ਹੁਣ ਭਗਤ ਰਵਿਦਾਸ ਮਹਾਰਾਜ ਜੀ ਕਹਿੰਦੇ ਨੇ ਵੀ ਜੇਕਰ ਆਖੀਏ ਵੀ ਦੁੱਧ ਜਿਹੜਾ ਬੜਾ ਸੁੱਚਾ ਹੈ, ਵੀ ਦੁੱਧ ਭੇਟਾ ਕਰੀਏ ਜਾਂ ਦੁੱਧ ਦੀ ਖੀਰ ਬਣਾ ਕਰਕੇ ਭੇਟਾ ਕਰੀਏ ਅਤੇ ਸਹਿਤ ਇਸ ਤਰ੍ਹਾਂ ਮਾਲਕ ਦੀ ਪ੍ਰਾਪਤੀ ਹੋ ਜਾਏਗੀ ਜਾਂ ਮਾਲਕ ਦੀ ਪ੍ਰਸੰਨਤਾ ਮਿਲ ਜਾਏਗੀ। ਅਤੇ ਕਹਿੰਦੇ ਜੇ ਮੈਂ ਇਹ ਵਿਚਾਰ ਕਰਦਾ ਅਤੇ ਦੁੱਧ ਜਿਹੜਾ ਹੈ ਉਹ ਤਾਂ ਥਣਾਂ ਤੋਂ ਹੀ ਬਸ਼ਰੇ ਨੇ ਜਿਹੜਾ ਹੈ ਉਹ ਜੂਠਾ ਕਰ ਦਿੱਤਾ ਹੈ, ਕਿਉਂਕਿ ਜਦੋਂ ਅਸੀਂ ਗਊ ਨੂੰ ਚੋਨੇ ਹਾਂ, ਮੱਝ ਨੂੰ ਚੋਨੇ ਹਾਂ, ਅਤੇ ਪਹਿਲਾਂ ਉਹਦੇ 'ਤੇ ਵਛੜਾ ਜਿਹੜਾ ਹੈ, ਕਟੜਾ ਜਿਹੜਾ ਹੈ ਉਹ ਅਸੀਂ ਛੱਡਦੇ ਹਾਂ, ਫਿਰ ਉਹ ਦੁੱਧ ਲਾਹ ਲੈਂਦੀ ਹੈ ਜੀ, ਫਿਰ ਉਹਦੇ ਤੋਂ ਦੁੱਧ ਚੋਇਆ ਜਾਂਦਾ ਹੈ, ਅਤੇ ਉਹ ਦੁੱਧ ਜਿਹੜੇ ਪਹਿਲਾਂ ਹੀ ਉਹਦੇ ਬੱਚੇ ਨੇ ਜੂਠਾ ਕਰ ਦਿੱਤਾ ਹੈ। ਅਤੇ ਕਹਿੰਦੇ ਅਸੀਂ ਕਿਵੇਂ ਭਰਮ ਜਾਲ ਦੇ ਵਿੱਚ ਪੈ ਸਕਦੇ ਹਾਂ ਵੀ ਇਹ ਦੁੱਧ ਬੜਾ ਸੁੱਚਾ ਹੈ। ਕਹਿੰਦੇ ਇਹ ਦੁੱਧ ਤਾਂ ਪਹਿਲਾਂ ਬਛੜੇ ਨੇ ਜੂਠਾ ਕਰ ਦਿੱਤਾ ਹੈ।
ਫੂਲ ਭਵਰ ਜਲ ਮੀਨ ਬਿਗਾਰਿਓ।
ਤੇ ਜੇ ਹੁਣ ਆਖੀਏ ਵੀ ਅਸੀਂ ਫੁੱਲ ਭੇਟਾ ਕਰਦੇ ਹਾਂ ਤੇ ਇਹ ਭੇਟਾ ਬੜੀ ਸੁੱਚੀ ਹੈ, ਤੇ ਕਹਿੰਦੇ ਫੂਲ ਭਵਰ, ਭਵਰਾ ਜਿਹੜਾ ਉਹਨੇ ਸੁਗੰਧੀ ਲਈ ਹੈ ਜੀ ਫੁੱਲ ਦੀ, ਤੇ ਭਵਰੇ ਨੇ ਸੁਗੰਧੀ ਲੈ ਕਰਕੇ ਫੁੱਲ ਨੂੰ ਪਹਿਲਾਂ ਜੂਠਾ ਕਰ ਦਿੱਤਾ। ਹੁਣ ਉਹਨੇ ਉੱਥੇ ਬੈਠ ਕਰਕੇ ਸੁਗੰਧੀ ਵੀ ਮਾਣੀ ਆ ਤੇ ਫੁੱਲ ਤੇ ਸੁਗੰਧੀ ਮਾਣਦਿਆਂ ਇੱਕ ਨੰਬਰ ਦੋ ਨੰਬਰ ਦੀ ਕਾਰ ਵੀ ਉਹਨੇ ਕੀਤੀ ਹੈ ਜੀ ਉੱਥੇ। ਹੁਣ ਫੁੱਲ ਕਿਵੇਂ ਸੁੱਚਾ ਰਹਿ ਸਕਦਾ? ਇਸੇ ਤਰ੍ਹਾਂ ਦੇ ਨਾਲ ਜਲ ਮੀਨ ਬਿਗਾਰਿਓ, ਤੇ ਜਲ ਜਿਹੜਾ ਹੈ ਜੇ ਆਖੀਏ ਵੀ ਇਹ ਸੁੱਚਾ ਹੈ ਤੇ ਪਾਤਸ਼ਾਹ ਕਹਿੰਦੇ ਨਹੀਂ, ਇਹ ਵੀ ਮੀਨ, ਇਹ ਵੀ ਮਛਲੀਆਂ ਨੇ, ਇਹ ਵੀ ਮੱਛੀਆਂ ਨੇ ਵਿਗਾੜ ਦਿੱਤਾ ਹੈ। ਇਹ ਜਲ ਦੇ ਵਿੱਚ ਮਛਲੀਆਂ ਰਹਿੰਦੀਆਂ ਨੇ, ਇਹਦੇ ਵਿੱਚ ਹੀ ਸਾਰੀ ਕਾਰ ਕਰਦੀਆਂ ਨੇ, ਕਿਵੇਂ ਅਸੀਂ ਕਹਿ ਸਕਦੇ ਹਾਂ ਕਿ ਜਲ ਸੁੱਚਾ ਹੈ? ਦੂਜਾ ਨਾਲ ਹੋਰ ਬਚਨ ਯਾਦ ਰੱਖਿਓ, ਕਈ ਵਾਰੀ ਅਸੀਂ ਨਾ ਆਪਣੇ ਤਨ ਤੇ ਇਸ ਜਲ ਨੂੰ ਪਾ ਕਰਕੇ, ਤਨ ਨੂੰ ਜਲ ਦੇ ਨਾਲ ਧੋ ਕਰਕੇ ਮਨਾਂ ਵਿੱਚ ਵਿਚਾਰ ਪੈਦਾ ਹੋ ਜਾਂਦੀ ਆ ਵੀ ਹੁਣ ਅਸੀਂ ਸੁੱਚੇ ਹੋ ਗਏ ਹਾਂ। ਪਿਆਰਿਓ, ਸਰੀਰ ਦੀ ਸੁਚਮਤਾ ਰੱਖਣੀ, ਸੁੱਚ ਰੱਖਣੀ ਕੋਈ ਮਾੜੀ ਗੱਲ ਨਹੀਂ, ਚੰਗੀ ਗੱਲ ਹੈ। ਪਰ ਕਿਤੇ ਇਸ ਤਰ੍ਹਾਂ ਸੋਚ ਸਮਝ ਕੇ ਭਰਮ ਦੇ ਵਿੱਚ ਨਾ ਪੈ ਜਾਈਏ ਵੀ ਹੁਣ ਕੇਵਲ ਇਸੇ ਤਰ੍ਹਾਂ ਸੁੱਚੇ ਹੋ ਗਏ। ਗੁਰੂ ਬਾਬੇ ਨੇ ਬੜਾ ਪਿਆਰਾ ਬਚਨ ਕਹਿ ਕਰਕੇ ਸਾਡੇ ਇਸ ਭਰਮ ਨੂੰ ਦੂਰ ਕੀਤਾ ਹੈ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਸੁੱਚੇ ਇਹ ਨਾ ਆਖੀਏ ਬਹਿਨ ਜੇ ਪਿੰਡਾ ਧੋਏ। ਕਹਿੰਦੇ ਉਹ ਸੁੱਚੇ ਨਹੀਂ ਆਖੇ ਜਾਂਦੇ ਜਿਹੜੇ ਕੇਵਲ ਪਿੰਡਾ ਇਹ ਸਰੀਰ ਧੋ ਕਰਕੇ ਬਹਿ ਗਏ ਤੇ ਕਹਿੰਦੇ ਵੀ ਅਸੀਂ ਸੁੱਚੇ ਹੋ ਗਏ ਹਾਂ ਜੀ। ਸੁੱਚੇ ਇਹ ਨਾ ਆਖੀਏ ਬਹਿਨ ਜੇ ਪਿੰਡਾ ਧੋਏ, ਸੁੱਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ। ਅਸਲ ਦੇ ਵਿੱਚ ਸੁੱਚੇ ਮਨੁੱਖ ਉਹ ਨੇ ਜਿਨ੍ਹਾਂ ਦੇ ਮਨ ਵਿੱਚ ਵੱਸਦਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ। ਉਹ ਜੀਵ ਇਸ ਵਿਚਾਰ ਨੂੰ ਲੈ ਕਰਕੇ ਨਾ ਉਹ ਫਿਰ ਸੁੱਚ ਭੇਟ ਦੇ ਭਰਮ ਦੇ ਵਿੱਚ ਨਹੀਂ ਪੈਂਦੇ। ਉਹ ਕਹਿੰਦੇ ਨੇ ਵੀ ਦੁੱਧ ਜਿਹੜਾ ਉਹ ਵੀ ਬਛੜੇ ਨੇ ਵਿਗਾੜ ਦਿੱਤਾ ਜੀ, ਜੂਠਾ ਕਰ ਦਿੱਤਾ, ਫੁੱਲ ਭਵਰੇ ਨੇ ਜੂਠੇ ਕਰ ਦਿੱਤੇ ਨੇ, ਤੇ ਜਲ ਜਿਹੜੇ ਉਹ ਮਛਲੀਆਂ ਨੇ ਜੂਠਾ ਕਰ ਦਿੱਤਾ। ਮਾਲਕਾ, ਮੈਂ ਕਿਹੜੀ ਭੇਟਾ ਤੇਰੇ ਅੱਗੇ ਅਰਪਣ ਕਰਨਾ ਕਰਾਂ?
ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋ।
ਇਹ ਮਾਈ, ਇਹ ਮਾਂ, ਮੈਂ ਗੋਬਿੰਦ ਦੀ ਕਿਵੇਂ ਪੂਜਾ ਕਰਾਂ? ਕੀ ਲੈ ਕਰਕੇ ਭੇਟਾ ਜਿਹੜੀ ਚੜਾਉਣਾ ਕਰਾਂ? ਕਿਉਂਕਿ ਜੇ ਆਖਾਂ ਵੀ ਆਹ ਸੁੱਚੀ ਭੇਟਾ, ਆਹ ਸੁੱਚੀ ਭੇਟਾ, ਤੇ ਸਾਰੀਆਂ ਭੇਟਾਵਾਂ ਤੇ ਪਹਿਲਾਂ ਹੀ ਜੂਠੀਆਂ ਨੇ। ਇਸ ਵਾਸਤੇ ਕਹਿਣ ਲੱਗੇ, ਮੈਂ ਕੋਈ ਐਸੀ ਭੇਟਾ ਮੈਨੂੰ ਨਜ਼ਰ ਨਹੀਂ ਆਉਂਦੀ ਵੀ ਜਿਹੜੀ ਸੁੱਚੀ ਹੋਵੇ, ਤੇ ਮੈਂ ਮਾਲਕ ਦੇ ਗੋਬਿੰਦ ਦੇ ਅੱਗੇ ਭੇਟਾ ਕਰਨਾ ਕਰਾਂ। ਕਿਉਂਕਿ ਜੇ ਮੈਂ ਜਲ ਦੇ ਨਾਲ ਇਸ਼ਨਾਨ ਕਰਾਉਣਾ ਤੇ ਜਲ ਵੀ ਮਛਲੀਆਂ ਨੇ ਜੂਠਾ ਕੀਤਾ ਹੋਇਆ, ਜੇ ਮੈਂ ਫੁੱਲ ਭੇਟਾ ਕਰਦਾ ਤੇ ਫੁੱਲ ਭਵਰੇ ਨੇ ਜਿਹੜੇ ਜੂਠੇ ਕੀਤੇ ਹੋਏ ਨੇ, ਜੇ ਮੈਂ ਦੁੱਧ ਭੇਟਾ ਕਰਦਾ ਜਾਂ ਦੁੱਧ ਦੀ ਖੀਰ ਬਣਾ ਕੇ ਭੇਟਾ ਕਰਦਾ ਤੇ ਦੁੱਧ ਵੀ ਜਿਹੜਾ ਹੈ ਉਹ ਬਛੜੇ ਨੇ ਜੂਠਾ ਕੀਤਾ ਹੋਇਆ, ਮੈਂ ਕਿਹੜੀ ਭੇਟਾ ਲੈ ਕਰਕੇ ਚੜਾਉਣਾ ਕਰਾਂ?
ਅਵਰ ਨਾ ਫੁੱਲ ਅਨੂਪਨ ਪਾਵੋ।
ਕਹਿੰਦੇ ਕੋਈ ਐਸਾ ਫੁੱਲ ਮੈਨੂੰ ਨਜ਼ਰ ਨਹੀਂ ਆਉਂਦਾ ਜਿਹੜਾ ਅਨੂਪ, ਅਨੂਪ ਬੜਾ ਸੁੰਦਰ ਉਪਮਾ ਤੋਂ ਰਹਿਤ, ਬੜਾ ਪਵਿੱਤਰ ਹੋਵੇ, ਜਿਹੜਾ ਮੈਂ ਲੈ ਕਰਕੇ ਆਪਣੇ ਮਾਲਕ ਆਪਣੇ ਗੋਬਿੰਦ ਦੇ ਚਰਨਾਂ ਵਿੱਚ ਭੇਟਾ ਕਰਨਾ ਕਰਾਂ, ਜਿਹਦੇ ਨਾਲ ਮਾਲਕ ਦੀ ਪ੍ਰਸੰਨਤਾ ਮਿਲ ਜਾਏ, ਖੁਸ਼ੀ ਮਿਲ ਜਾਏ। ਪਿਆਰਿਓ, ਇਹ ਬਚਨ ਧਿਆਨ ਵਿੱਚ ਰੱਖਿਓ ਵੀ ਕੇਵਲ ਇਹ ਬਚਨ ਜਿਹੜੇ ਨੇ ਕੇਵਲ ਇੱਕ ਮੂਰਤੀ ਪੂਜਾ ਵਾਲੇ ਵਾਸਤੇ ਨਹੀਂ ਆ। ਮੰਦਰ ਦੇ ਵਿੱਚ ਵੀ ਅਸੀਂ ਇਹ ਭੇਟਾਵਾਂ ਲੈ ਕੇ ਜਾਂਦੇ ਹਾਂ ਜੀ, ਇਹ ਭੇਟਾਵਾਂ ਜਿਹੜੀਆਂ ਅਸੀਂ ਗੁਰੂ ਘਰ ਵੀ ਲੈ ਕੇ ਆਉਂਦੇ ਹਾਂ, ਇਹ ਭੇਟਾਵਾਂ ਜਿਹੜੀਆਂ ਅਸੀਂ ਧਰਮ ਮੰਦਰਾਂ ਦੇ ਵਿੱਚ ਲੈ ਕਰਕੇ ਧਰਮ ਸਥਾਨਾਂ ਤੇ ਲੈ ਕੇ ਜਾਂਦੇ ਹਾਂ, ਆਪਣੇ ਇਸ਼ਟ ਦੇਵ ਨੂੰ ਭੇਟਾ ਕਰਦੇ ਹਾਂ। ਤੇ ਪਹਿਲਾਂ ਵੀ ਮੈਂ ਬੇਨਤੀ ਕੀਤੀ ਆ ਵੀ ਭੇਟਾ ਅਰਪਣ ਕਰਨੀ ਕੋਈ ਮਾੜੀ ਗੱਲ ਨਹੀਂ, ਇੱਕ ਸਾਡੇ ਅੰਦਰ ਦੀ ਭਾਵਨਾ ਹੈ, ਅੰਦਰ ਦੀ ਇੱਕ ਸ਼ਰਧਾ ਹੈ ਕਿ ਮਾਲਕ ਨੂੰ ਅਸੀਂ ਭੇਟਾ ਕਰਨਾ ਕੁਝ, ਕਿਉਂਕਿ ਸਾਹਿਬ ਦੇ ਘਰ ਦੇ ਵਿੱਚ ਅਰਦਾਸ ਹੀ ਇਹੀ ਹੈ ਕਿ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ। ਇੱਥੇ ਕੋਈ ਲੱਖਾਂ ਵੀ ਭੇਟ ਕਰਦੇ ਉਹ ਵੀ ਪ੍ਰਵਾਨ ਨੇ, ਇੱਥੇ ਕੋਈ ਤਿਲ ਫੁੱਲ ਭੇਟਾ ਕਰਦੇ ਉਹ ਵੀ ਪ੍ਰਵਾਨ ਨੇ, ਪਰ ਇਸ ਭਰਮ ਦੇ ਵਿੱਚ ਨਹੀਂ ਪੈਣਾ ਵੀ ਆਹ ਭੇਟਾ ਜਿਹੜੀ ਬੜੀ ਸੁੱਚੀ ਹੈ ਤੇ ਇਹ ਭੇਟਾ ਕਰਾਂਗਾ ਤੇ ਤਾਂ ਮੈਨੂੰ ਗੁਰੂ ਦੀ ਮਾਲਕ ਦੀ ਖੁਸ਼ੀ ਮਿਲ ਜਾਣੀ ਹੈ, ਤਾਂ ਮਾਲਕ ਪ੍ਰਸੰਨ ਹੋ ਜਾਣਾ। ਮਾਲਕ ਦੇ ਘਰ ਦੇ ਵਿੱਚ ਕਿਹੜੀ ਭੇਟਾ ਉਹਨੂੰ ਪ੍ਰਵਾਨ ਹੈ ਇੱਥੇ ਤੇ ਭਾਈ ਗਰੀਬੂ ਵਰਗ ਆਉਂਦੇ ਨੇ ਤੇ ਕੇਵਲ ਇੱਕ ਪੱਲੇ ਗੁੜ ਦੀ ਰਿਓੜੀ ਬੰਨ ਕੇ ਲੈ ਆਉਂਦੇ ਸਨ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਘਰ ਸੰਗਤ ਆਈ ਤੇ ਨਾਲ ਆ ਗਏ ਤੇ ਵਿਚਾਰ ਆਈ ਕਿ ਭੇਟਾ ਆਪੋ ਆਪਣੀ ਸੰਗਤ ਲੈ ਕੇ ਜਾ ਰਹੀ ਹੈ ਜੀ, ਮੈਂ ਭੇਟਾ ਕਿਹੜੀ ਲੈ ਕੇ ਜਾਵਾਂ, ਮੇਰੇ ਘਰ ਵਿੱਚ ਤੇ ਗਰੀਬੀ ਬੜੀ ਹੈ। ਹੁਣ ਗੁੜ ਦੀ ਰਿਓੜੀ ਪੱਲੇ ਬੰਨ ਕੇ ਤੁਰ ਪਏ ਤੇ ਜਦੋਂ ਹੁਣ ਸਾਹਿਬ ਦੇ ਘਰ ਆਏ, ਰਾਤ ਵਿਸ਼ਰਾਮ ਕੀਤਾ, ਸਵੇਰੇ ਇਸ਼ਨਾਨ ਪਾਨ ਕਰਕੇ ਸੰਗਤਾਂ ਜਦੋਂ ਗੁਰੂ ਦਰਬਾਰ ਦੇ ਵਿੱਚ ਹਾਜ਼ਰ ਹੋਈਆਂ ਜੀ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਲਾਈਨਾਂ ਲੱਗ ਗਈਆਂ ਸੰਗਤ ਦੀਆਂ, ਨਮਸਕਾਰ ਕਰਨ ਵਾਸਤੇ, ਭੇਟਾਵਾਂ ਅਰਪਣ ਕਰਨ ਵਾਸਤੇ। ਤੇ ਜਦੋਂ ਭਾਈ ਗਰੀਬੂ ਦੀ ਵਾਰੀ ਆਈ, ਥੋੜ੍ਹਾ ਜਿਹਾ ਅਗਾਂਹ ਹੋ ਕੇ ਦੇਖਿਆ ਤੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭੇਟਾਵਾਂ ਦੇ ਅੰਬਾਰ ਲੱਗੇ ਸਨ, ਢੇਰ ਲੱਗੇ ਸੀ, ਬਹੁਤ ਧਨ, ਬੜੇ ਬਸਤਰ, ਬੜੇ ਕੀਮਤੀ ਗਹਿਣੇ। ਤੇ ਵਿਚਾਰ ਆ ਗਈ, ਉਹ ਭਾਈ ਗਰੀਬੂ ਆ ਤੁਸ਼ ਜੀ ਭੇਟਾ ਇਹਨਾਂ ਭੇਟਾਵਾਂ ਦੇ ਅੱਗੇ ਕੀ ਮਾਇਨਾ ਰੱਖਦੀ। ਉਸੇ ਵੇਲੇ ਪਿੱਛੇ ਜਾ ਕਰਕੇ ਬਹਿ ਗਏ ਸੀ ਸਿਰ ਨੀਵਾਂ ਕਰਕੇ। ਤੇ ਜਦੋਂ ਸਾਰਿਆਂ ਨੇ ਭੇਟਾ ਅਰਪਣ ਕਰ ਦਿੱਤੀ, ਸੰਗਤ ਸਾਰੀ ਦਰਸ਼ਨ ਕਰਕੇ ਬਹਿ ਗਈ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਅੱਜ ਆਪ ਆਵਾਜ਼ਾਂ ਦਿੱਤਾ, ਕਹਿੰਦੇ ਭਾਈ ਸਿੱਖੋ, ਜਿੰਨੇ ਤੁਸੀਂ ਆਏ ਹੋ ਸਾਰਿਆਂ ਨੇ ਭੇਟਾ ਅਰਪਣ ਕਰ ਦਿੱਤੀ। ਸੰਗਤ ਬੜੀ ਹੈਰਾਨ ਹੋਈ ਵੀ ਗੁਰੂ ਨੇ ਕਦੀ ਇਹ ਗੱਲ ਨਹੀਂ ਸੀ ਪੁੱਛੀ, ਪਰ ਫਿਰ ਵੀ ਸੰਗਤ ਨੇ ਹਾਂ ਵਿੱਚ ਜਵਾਬ ਦਿੱਤਾ। ਦੂਜੀ ਵਾਰੀ ਫਿਰ ਪੁੱਛਿਆ, ਉਸੇ ਤਰ੍ਹਾਂ ਸੰਗਤ ਨੇ ਹਾਂ ਵਿੱਚ ਜਵਾਬ ਦਿੱਤਾ ਜੀ। ਤੀਜੀ ਵਾਰੀ ਵੀ ਪੁੱਛਿਆ, ਜਦੋਂ ਹਾਂ ਵਿੱਚ ਜਵਾਬ ਮਿਲਿਆ ਤੇ ਸਾਹਿਬ ਸਿੰਘਾਸਨ ਤੋਂ ਉੱਠ ਕੇ ਆ ਗਏ। ਜਦੋਂ ਸੰਗਤ ਵਿੱਚ ਸਤਿਗੁਰੂ ਜੀ ਆਏ ਨੇ ਤੇ ਜਿੱਥੇ ਭਾਈ ਗਰੀਬੂ ਨੀਵੀਂ ਪਾ ਕੇ ਬੈਠਾ ਹੋਇਆ ਸੀ ਨਾ ਜੀ, ਤੇ ਪਾਤਸ਼ਾਹ ਕਹਿੰਦੇ ਭਾਈ ਗਰੀਬੂ ਤੂੰ ਆਪਣੀ ਭੇਟਾ ਅਰਪਣ ਨਹੀਂ ਕਰਨੀ। ਜਦੋਂ ਇਹਨਾਂ ਬਚਨ ਸਾਹਿਬ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰ ਬਿੰਦ ਤੋਂ ਸੁਣਿਆ, ਰੌਂਗਟੇ ਖੜੇ ਹੋ ਗਏ, ਕੰਠ ਭਰ ਗਿਆ, ਮਨ ਵਿੱਚ ਸੋਚਦੇ ਇਹਨਾਂ ਤੋਂ ਗਰੀਬਾਂ ਨੂੰ ਨਿਵਾਜਣ ਵਾਲਾ ਪਾਤਸ਼ਾਹ ਆਪ ਤੂੰ ਇਹ ਤੁਛ ਜੀ ਭੇਟਾ ਮੰਗ ਕੇ ਲੈ ਰਿਹਾ, ਆਪ ਕਹਿ ਰਿਹਾ ਤੂੰ ਭੇਟਾ ਨਹੀਂ ਅਰਪਣ ਕਰਨੀ, ਕੁਝ ਬੋਲ ਨਹੀਂ ਮੁੱਖ ਤੋਂ ਆ ਰਿਹਾ। ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਪਾਸ ਬੈਠ ਕਰਕੇ ਉਹਦਾ ਪੱਲਾ ਆਪ ਖੋਲਦੇ ਨੇ, ਉਹਦੇ ਵਿੱਚੋਂ ਗੁੜ ਦੀ ਰਿਓੜੀ ਕੱਢ ਕਰਕੇ ਤੇ ਉਹ ਭੰਨ ਕੇ ਛਕਣ ਲੱਗ ਜਾਂਦੇ ਨੇ ਤੇ ਕਹਿੰਦੇ ਭਾਈ ਗਰੀਬੋ ਜਿੰਨੀਆਂ ਭੇਟਾਵਾਂ ਪਈਆਂ ਨੇ ਨਾ, ਸਾਰੀਆਂ ਭੇਟਾਵਾਂ ਤੇਰੀ ਇਸ ਭੇਟਾ ਦੇ ਅੱਗੇ ਤੁਛ ਭੇਟਾਵਾਂ ਨੇ, ਤੇਰੀ ਭੇਟਾ ਅੱਜ ਸਭ ਤੋਂ ਕੀਮਤੀ ਭੇਟਾ ਹੈ, ਭਾਵ ਕਿ ਪ੍ਰੇਮ ਦੀ ਭੇਟਾ ਗੁਰੂ ਪ੍ਰਵਾਨ ਕਰਦਾ ਹੈ, ਭਾਵਨਾ ਦੀ ਭੇਟਾ ਗੁਰੂ ਪ੍ਰਵਾਨ ਕਰਦਾ ਹੈ। ਤੇ ਭਾਈ ਗਰੀਬੋ ਨੂੰ ਗੁਰੂ ਮਾਲਕ ਨੇ ਗੱਲ ਵਕੜੀ ਵਿੱਚ ਲੈ ਕੇ ਬਚਨ ਕੀਤੇ ਸੀ, ਭਾਈ ਗਰੀਬੋ ਤੇਰੀਆਂ ਜਨਮਾਂ ਜਨਮਾਂਤਰਾਂ ਦੀਆਂ ਗਰੀਬੀਆਂ ਕੱਟੀਆਂ, ਤੈਨੂੰ ਸਿੱਖੀ ਦਾਨ ਬਖਸ਼ਿਸ਼ ਕੀਤਾ, ਤੇਰਾ ਲੋਕ ਪ੍ਰਲੋਕ ਸਵਾਰਿਆ। ਇੱਕ ਤੁਸ਼ ਜੀ ਭੇਟਾ ਜਿਹੜੀ ਹੈ, ਜੇ ਪਿਆਰ ਨਾਲ ਵੀ ਭੇਟ ਕਰਦਾ ਹੈ ਸਿੱਖ ਲੈ ਕੇ ਆਉਂਦਾ, ਭਾਵੇਂ ਮਨ ਸੰਕੋਚ ਕਰਦਾ ਵੀ ਕੀ ਭੇਟਾ ਕਰਾਂ, ਗੁਰੂ ਉਸ ਭੇਟਾ ਨੂੰ ਵੀ ਪ੍ਰਵਾਨ ਕਰਕੇ ਉਹਦਾ ਲੋਕ ਪ੍ਰਲੋਕ ਸਵਾਰਦਾ, ਉਹਨੂੰ ਸਿੱਖੀ ਦੀ ਦਾਤ ਦਿੰਦਾ, ਉਹਦੇ ਜਨਮਾਂ ਜਨਮਾਂਤਰਾਂ ਦੀਆਂ ਗਰੀਬੀਆਂ ਕੱਟ ਦਿੰਦਾ। ਐਸੇ ਸਾਹਿਬ ਦੇ ਘਰ ਦੇ ਵਿੱਚ ਪਿਆਰਿਓ ਭਰਮ ਨਹੀਂ, ਕੋਈ ਚਤਰਾਈ ਤੇ ਸਿਆਣਪ ਵਾਲੀ ਭੇਟਾ ਪ੍ਰਵਾਨ ਨਹੀਂ ਹੁੰਦੀ ਇਸ ਘਰ ਦੇ ਵਿੱਚ, ਤੇ ਭਾਵਨਾ ਦੇ ਨਾਲ ਕੋਈ ਕੌਡੀ ਵੀ ਭੇਟ ਰੱਖ ਦਿੰਦਾ ਉਹ ਵੀ ਸਾਹਿਬ ਦੇ ਘਰ ਵਿੱਚ ਪ੍ਰਵਾਨ ਹੋ ਜਾਂਦੀ, ਕੋਈ ਇੱਕ ਤਿਲ ਵੀ ਭੇਟਾ ਕਰ ਦਿੰਦਾ, ਇੱਕ ਫੁੱਲ ਵੀ ਭੇਟਾ ਕਰ ਦਿੰਦਾ ਭਾਵਨਾ ਦੇ ਸਹਿਤ, ਉਹ ਵੀ ਸਾਹਿਬ ਪ੍ਰਵਾਨ ਕਰਦੇ ਨੇ। ਤੇ ਮਾਲਕ ਕਹਿੰਦੇ ਨੇ ਤੇਰੇ ਕੋਲ ਕੁਝ ਵੀ ਭੇਟਾ ਕਰਨ ਨੂੰ ਨਹੀਂ ਨਾ ਹੈ, ਨਾ ਤੇਰੇ ਕੋਲ ਧਨ ਹੈ, ਨਾ ਤੇਰੇ ਕੋਲ ਵਸਤਰ ਹੈ, ਨਾ ਕੀਮਤੀ ਗਹਿਣੇ ਨੇ। ਕਹਿੰਦੇ ਸਿੱਖਾ ਆ, ਤੂੰ ਆਪਣੇ ਔਗਣੀ ਮੈਨੂੰ ਭੇਟਾ ਕਰ ਦੇ, ਮੈਂ ਤੈਨੂੰ ਗੁਣਾਂ ਦਾ ਭੰਡਾਰਾ ਦੇ ਦੇਵਾਂ। ਐਸੇ ਸਾਹਿਬ ਦੇ ਘਰ ਦੇ ਵਿੱਚ ਪਿਆਰਿਓ ਭੇਟਾਵਾਂ ਜਿਹੜੀਆਂ ਨੇ ਭਾਵਨਾ ਦੀਆਂ ਭੇਟਾਵਾਂ ਪ੍ਰਵਾਨ ਹੁੰਦੀਆਂ ਨੇ, ਇੱਥੇ ਸੁੱਚ ਪਿੱਟ ਦੀ ਗਾਥਾ ਨਹੀਂ ਪ੍ਰਵਾਨ ਹੋਏਗੀ, ਇੱਥੇ ਚਤੁਰ ਚਲਾਕੀਆਂ ਦੇ ਨਾਲ ਮਾਲਕ ਦੀ ਪ੍ਰਸੰਨਤਾ ਨਹੀਂ ਮਿਲੇਗੀ। ਤੇ ਭਗਤ ਰਵਿਦਾਸ ਮਹਾਰਾਜ ਜੀ ਕਹਿੰਦੇ ਮੈਨੂੰ ਕੋਈ ਐਸੀ ਭੇਟਾ ਨਜ਼ਰ ਨਹੀਂ ਆਉਂਦੀ ਕਿ ਜਿਹੜੀ ਸੁੱਚੀ ਹੋਵੇ ਤੇ ਮੈਂ ਮਾਲਕ ਦੇ ਚਰਨਾਂ ਦੇ ਵਿੱਚ ਭੇਟਾ ਕਰਨਾ ਕਰਾਂ, ਵਿਸਰਾਮ ਦੇ ਕਰਕੇ ਉਚਾਰਨ ਕਰਦੇ ਹਨ।
ਮੈਂ ਲਾਗਰ ਬੇਰੇ ਹੈ ਭਯੰਗਾ,
ਮੈਂ ਲਾਗਰ ਮੈਲਾ ਮੱਲੇ ਜਮਾ ਗਰ ਭਾਵ ਮਾਲੇ ਪਹਾੜ ਤੇ ਪੈਦਾ ਹੋਣ ਵਾਲੇ ਚੰਦਨ, ਚੰਦਨ ਹੁਣ ਬੜਾ ਪਵਿੱਤਰ ਮੰਨਿਆ ਜਾਂਦਾ ਜੀ, ਬੜਾ ਸੁੱਚਾ ਮੰਨਿਆ ਜਾਂਦਾ, ਤੇ ਚੰਦਨ ਜਿਹੜਾ ਇਹਦੀ ਤਸੀਰ ਬੜੀ ਠੰਡੀ ਮੰਨੀ ਜਾਂਦੀ ਹੈ, ਤੇ ਚੰਦਨ ਵੀ ਲਿਆ ਕਰਕੇ ਇਹਨੂੰ ਕਸਾ ਕਰਕੇ ਇਹਦਾ ਛਿੜਕਾਓ ਤਿਆਰ ਕਰਕੇ ਸੁਗੰਧੀ ਤੌਰ 'ਤੇ ਵਰਤਿਆ ਜਾਂਦਾ ਜੀ, ਪੂਜਾ ਅਸਥਾਨ 'ਤੇ, ਆਪਣੇ ਇਸ਼ਟ ਦੇਵ ਦੇ ਅਸਥਾਨ 'ਤੇ। ਤੇ ਭਗਤ ਜੀ ਕਹਿੰਦੇ ਜੀ ਆਖੀਏ ਵੀ ਚੰਦਨ ਬੜਾ ਪਵਿੱਤਰ ਹੈ ਉਹ ਮੈਂ ਭੇਟਾ ਕਰਾਂ ਤੇ ਕਹਿੰਦੇ ਚੰਦਨ ਦੇ ਦੁਆਲੇ ਤੇ ਸੱਪ ਲਪੇਟੇ ਮਾਰ ਕੇ ਬੈਠੇ ਹੋਏ ਨੇ ਜ਼ਹਿਰ ਦੇ ਭਰੇ ਹੋਏ ਕਿਉਂਕਿ ਠੰਡਾ ਹੈ ਤੇ ਗਰਮੀ ਦੀ ਰੁੱਤ ਦੇ ਵਿੱਚ ਸੱਪ ਜਿਹੜੇ ਨੇ ਉਹ ਤਪਸ ਨੂੰ ਦੂਰ ਕਰਨ ਵਾਸਤੇ ਆਪਣੇ ਜ਼ਹਿਰ ਨੂੰ ਉਗਲਣ ਦੂਰ ਕਰਨ ਵਾਸਤੇ ਨੂੰ ਲਪੇਟੇ ਮਾਰਦੇ ਨੇ ਤੇ ਚੱਟੀ ਜਾਂਦੇ ਨੇ ਜੀ ਤੇ ਕਹਿੰਦੇ ਸੱਪਾਂ ਨੇ ਇਹ ਚੰਦਨ ਵੀ ਜਿਹੜਾ ਹੈ ਉਹ ਜੂਠਾ ਕਰ ਦਿੱਤਾ ਹੈ
ਬਿਖ ਅੰਮ੍ਰਿਤ ਬਸ ਹੈ ਇੱਕ ਸੰਗਾ
ਫਿਰ ਬਿਖ ਤੇ ਅੰਮ੍ਰਿਤ ਜ਼ਹਿਰ ਤੇ ਅੰਮ੍ਰਿਤ ਕਹਿੰਦੇ ਸਮੁੰਦਰ ਦੇ ਵਿੱਚ ਇੱਕ ਜਗ੍ਹਾ ਤੇ ਵੱਸਦਾ ਪਿਆ ਕੋਈ ਸੰਪਰਦਾਇ ਵਿਦਵਾਨ ਇਸ ਤਰ੍ਹਾਂ ਵੀ ਅਰਥ ਕਰਦੇ ਨੇ ਜੀ ਇਹਦੇ ਕਿ ਜੇ ਸ਼ਿਵ ਦੇ ਜੀਵਨ ਦੀ ਗਾਥਾ ਕਹੀਏ ਤੇ ਕਹਿੰਦੇ ਕੰਠ ਦੇ ਵਿੱਚ ਜ਼ਹਿਰ ਹੈ ਤੇ ਮਸਤਕ ਦੇ ਵਿੱਚ ਅੰਮ੍ਰਿਤ ਮੰਨਿਆਂਗੇ ਹੁਣ ਦੋਨੋਂ ਇੱਕੋ ਜਗ੍ਹਾ ਤੇ ਇਕੱਠੇ ਰਹਿ ਰਹੇ ਨੇ ਤੇ ਕਹਿੰਦੇ ਕਿਵੇਂ ਆਖੀਏ ਵੀ ਆਹ ਸੁੱਚਾ ਹੈ ਤੇ ਆਹ ਜੂਠਾ ਹੈ ਜੀ ਕਹਿੰਦੇ ਹੁਣ ਕਿਹੜੀ ਭੇਟਾ ਗੁਰੂ ਨੂੰ ਮਾਲਕ ਨੂੰ ਆਪਣੇ ਨੂੰ ਇਸ਼ਟ ਦੇਵ ਨੂੰ ਅਰਪਣ ਕਰਨਾ ਕਰਾਂ
ਧੂਪ ਦੀਪ ਨਹੀਂ ਬੇਦਹ ਬਾਸਾ
ਧੂਪ ਹੈ ਦੀਪਕ ਹੈ ਨਹੀਂ ਬੇਦਹ ਬਾਸਾ ਨਹੀਂ ਬੇਦੇ ਕਹਿੰਦੇ ਨੇ ਵੀ ਜਿਵੇਂ ਪਦਾਰਥ ਬਣਾ ਕਰਕੇ ਭੇਟ ਕਰੀਦੇ ਨੇ ਜਿਵੇਂ ਖੀਰ ਇਤਿਆਦਕ ਹੋਰ ਪਦਾਰਥ ਨੇ ਉਹ ਭੇਟ ਕਰੀਏ ਬਣਾ ਕਰਕੇ ਤੇ ਕਹਿੰਦੇ ਜਦੋਂ ਇਹਨਾਂ ਦੀ ਅਸੀਂ ਵਾਸਨਾ ਲੈਂਦੇ ਹਾਂ ਇਹ ਵੀ ਜੂਠੇ ਹੋ ਜਾਂਦੇ ਨੇ ਜੀ ਕਿੰਨੀ ਕੁ ਸੁੱਚਮਤਾ ਆਖਾਂਗੇ ਵੀ ਆਹ ਵੀ ਸੁੱਚਾ ਤੇ ਆਹ ਵੀ ਸੁੱਚਾ ਹੈ ਕਹਿੰਦੇ ਇਹ ਵੀ ਜੂਠੇ ਹਨ
ਕੈਸੇ ਪੂਜ ਕਰੈ ਤੇਰੀ ਦਾਸਾ
ਇਸ ਵਾਸਤੇ ਤੇਰਾ ਦਾਸ ਕਿਵੇਂ ਕੋਈ ਪੂਜਾ ਕਰਨਾ ਕਰੇ ਮਾਲਕਾ ਸੁੱਚੀ ਵਸਤੂ ਕੋਈ ਨਹੀਂ ਹੈ ਜਿਹਦੇ ਨਾਲ ਤੇਰੀ ਪੂਜਾ ਕੀਤੀ ਜਾ ਸਕੇ ਇਹ ਵਾਰ ਵਾਰ ਮੈਂ ਬੇਨਤੀ ਦੁਹਰਾ ਰਿਹਾ ਹੈ ਕਿ ਸੁੱਚ ਭੇਟ ਵਿੱਚ ਇਹ ਭਰਮ ਦੇ ਵਿੱਚ ਨਹੀਂ ਪੈਣਾ ਸਿੱਖ ਨੇ ਇਹ ਸੁੱਚ ਭੇਟ ਦੇ ਭਰਮ ਤੋਂ ਸਤਿਗੁਰੂ ਨੇ ਸਾਨੂੰ ਉੱਪਰ ਉਠਾਇਆ ਹੈ ਤੇ ਮਤਾਂ ਕਿਤੇ ਇਹ ਜੀਵ ਭਰਮ ਦੇ ਵਿੱਚ ਫਿਰ ਪੈ ਜਾਵੇ ਵੀ ਆਹ ਬਹੁਤ ਸੁੱਚਾ ਹੈ ਤੇ ਆਹ ਬੜਾ ਪਵਿੱਤਰ ਹੈ ਇਸ ਤਰ੍ਹਾਂ ਸੁੱਚੇ ਹੋ ਜਾਈਦਾ ਇਸ ਤਰ੍ਹਾਂ ਭੇਟੇ ਜਾਈਦਾ ਜੀ ਕਈ ਵਾਰੀ ਅਸੀਂ ਆਪਣੇ ਸੁੱਚਮਤਾ ਰੱਖਦਿਆਂ ਜੀਵਾਂ ਦਾ ਕਈ ਵਾਰੀ ਅਸੀਂ ਪਿਆਰੇ ਉਹ ਹਾਸਾ ਮਜ਼ਾਕ ਬਣਾ ਕਰਕੇ ਆਪਣਾ ਰੱਖ ਲੈਂਦੇ ਵਾਹਿਗੁਰੂ ਕਿਰਪਾ ਕਰੇ ਸੁੱਚਮਤਾ ਰੱਖੋ ਚੰਗੀ ਗੱਲ ਹੈ ਬਹੁਤ ਸਾਰੇ ਰੋਗਾਂ ਤੋਂ ਬਿਮਾਰੀਆਂ ਤੋਂ ਬਚਿਆ ਜਾਂਦਾ ਹੈ ਗੁਰੂ ਮਾਲਕ ਨੇ ਸਾਨੂੰ ਸੁੱਚਮਤਾ ਰੱਖਣ ਵਾਸਤੇ ਪ੍ਰੇਰਣਾ ਦਿੱਤੀ ਹੈ ਪਰ ਸਤਿਗੁਰੂ ਨੇ ਸਾਨੂੰ ਭਰਮ ਵਿੱਚ ਨਹੀਂ ਪਾਇਆ ਸਾਨੂੰ ਕਿਸੇ ਨਾਲ ਗਲਾਨੀ ਕਰਨ ਵਾਸਤੇ ਨਹੀਂ ਕਿਹਾ ਵੀ ਅਸੀਂ ਆਖੀਏ ਵੀ ਅਸੀਂ ਆਹ ਸੁੱਚਮਤਾ ਰੱਖਦੇ ਹਾਂ ਅਤੇ ਦੂਜੇ ਨਾਲ ਹੁਣ ਘਿਰਨਾ ਕਰੀ ਜਾਈਏ ਪਾਤਸ਼ਾਹ ਕਹਿੰਦੇ ਨਹੀਂ ਨਹੀਂ ਮਾਲਕ ਦੇ ਘਰ ਦੇ ਵਿੱਚ ਤੇ ਲਿਬੜਾ ਤਿਬੜਿਆ ਵੀ ਕੋਈ ਆਉਂਦਾ ਹੈ ਕੋਈ ਘੋੜਿਆਂ ਦੀ ਲਿਧ ਚੁੱਕਦਾ ਹੋਇਆ ਤੇ ਮਾਲਕ ਉਹਨੂੰ ਵੀ ਗੱਲ ਵਕੜੀ ਵਿੱਚ ਲੈਂਦੇ ਨੇ ਉਹ ਵੀ ਮਾਲਕ ਦੀਆਂ ਰਹਿਮਤਾਂ ਦਾ ਪਾਤਰ ਤੇ ਮਹਾਨ ਕਵਿਤਾ ਉਚਾਰਦਾ ਬਾਣੀ ਦੇ ਅਰਥ ਕਰਕੇ ਸੁਣਾ ਦਿੰਦਾ ਹੈ ਮਤਾਂ ਕਿਤੇ ਆਖੀਏ ਕਿ ਬੜੇ ਸੋਹਣੇ ਬਸਤਰ ਨੇ ਬੜਾ ਕੀਮਤੀ ਤਨ ਸਵਾਰਿਆ ਹੋਇਆ ਤੇ ਇਹ ਜੀਵ ਬੜਾ ਪੰਡਤ ਤੇ ਵਿਦਵਾਨ ਹੈ ਨਹੀਂ ਨਹੀਂ ਸਾਹਿਬ ਦੇ ਘਰ ਦੇ ਵਿੱਚ ਅਸਲ ਵਿੱਚ ਸੁੱਚਾ ਕੌਣ ਹੈ ਜਿਹਦੇ ਮਨ ਵਿੱਚ ਪਰਮਾਤਮਾ ਦਾ ਨਾਮ ਵੱਸਦਾ ਹੈ ਜਿਹਦੇ ਜੀਵਨ ਵਿੱਚ ਵਾਹਿਗੁਰੂ ਦੀ ਕੀਰਤੀ ਵੱਸਦੀ ਹੈ ਤੇ ਪਾਤਸ਼ਾਹ ਕਹਿੰਦੇ ਨੇ ਜਿੱਥੇ ਹੋਰ ਬੇਅੰਤ ਭੇਟਾਵਾਂ ਤੂੰ ਅਰਪਣ ਕਰਦਾ ਮਾਲਕ ਨੂੰ ਉੱਥੇ ਸਭ ਤੋਂ ਵਧੀਆ ਵਸਤੂ ਜੇ ਭੇਟਾ ਕਰਨੀ ਹੈ ਨਾ ਤੇ ਕਹਿੰਦੇ ਆਹ ਤੈਨੂੰ ਦੱਸਦੇ ਹਾਂ ਜਿਹੜੀ ਭੇਟਾ ਅਸੀਂ ਆਪਣੇ ਇਸ਼ਟ ਦੇਵ ਆਪਣੇ ਮਾਲਕ ਨੂੰ ਅਰਪਣ ਕੀਤੀ ਹੈ
ਤਨ ਮਨ ਅਰਪੋ ਪੂਜ ਚਰਾਵੋ
ਕਹਿੰਦੇ ਤਨ ਤੇ ਮਨ ਆਪਣਾ ਇਹ ਜਿਹੜਾ ਮਾਲਕ ਨੂੰ ਅਰਪਣ ਕਰ ਦਿੱਤਾ ਇਹ ਪੂਜਾ ਚੜ੍ਹਾਉਣਾ ਪਿਆ ਵੀ ਮਾਲਕਾ ਇਹ ਤਨ ਵੀ ਤੇਰਾ ਤੇ ਮਨ ਵੀ ਤੇਰਾ ਹੁਣ ਹੋਰ ਜੇ ਬਾਹਰੀ ਤੌਰ ਤੇ ਮੈਂ ਕੁਝ ਵੀ ਭੇਟਾ ਆਖਾਂ ਤੇ ਕਹਿੰਦੇ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਨੇ ਉਹ ਜੂਠੀਆਂ ਨੇ ਕੋਈ ਸੁੱਚੀ ਭੇਟਾ ਨਹੀਂ ਆ ਤੇ ਮਾਲਕਾ ਆਹ ਹੀ ਭੇਟਾ ਹੈ ਸਭ ਤੋਂ ਵਧੀਆ ਲੱਗੀ ਜਿਹੜੀ ਮੈਨੂੰ ਆਪਣਾ ਤਨ ਮਨ ਇਹ ਤੈਨੂੰ ਭੇਟ ਕਰਦਾ ਚੜਾਉਂਦਾ ਹਾਂ
ਗੁਰ ਪ੍ਰਸਾਦ ਨਿਰੰਜਨ ਪਾਵੋ
ਇਸ ਤਰ੍ਹਾਂ ਗੁਰੂ ਦੀ ਕਿਰਪਾ ਦੇ ਦੁਆਰਾ ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਮਾਲਕ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਜੇ ਮਾਲਕ ਨੂੰ ਆਪਣਾ ਤਨ ਮਨ ਧਨ ਅਰਪਣ ਕਰ ਦੇਈਏ ਤੇ ਪਿਆਰਿਓ ਅਰਪਣ ਕਰਨ ਦੇ ਭੇਟ ਕਰਨ ਦੇ ਜਿਹੜੇ ਤਰੀਕੇ ਨੇ ਦੋ ਹੈ ਗੁਰੂ ਮਾਲਕ ਨੂੰ ਜਦੋਂ ਅਸੀਂ ਭੇਟਾ ਕਰਦੇ ਹਾਂ ਦੋ ਤਰੀਕਿਆਂ ਨਾਲ ਭੇਟਾ ਹੁੰਦੀ ਹੈ ਸੰਸਾਰਕ ਤਲ ਤੇ ਜਦੋਂ ਅਸੀਂ ਕੁਝ ਭੇਟ ਕਰਦੇ ਹਾਂ ਕੁਝ ਵੇਚਦੇ ਹਾਂ ਵਸਤੂ ਇੱਕ ਹੁੰਦੀ ਹੈ ਰਹਿਣ ਦੂਜੀ ਹੁੰਦੀ ਹੈ ਬਹਿਣ ਰਹਿਣ ਹੁੰਦੀ ਹੈ ਜਿਹਨੂੰ ਅਸੀਂ ਕਹਿੰਦੇ ਗਹਿਣੇ ਰੱਖਣਾ ਆਪਣੀ ਕੋਈ ਵਸਤੂ ਗਹਿਣੇ ਰੱਖ ਦਿੱਤੀ ਉਹ ਤੋਂ ਚਾਰ ਪੈਸੇ ਲੈ ਲਏ ਆਪਣੀ ਗਰਜ ਪੂਰੀ ਕੀਤੀ ਉਹਦੇ ਨਾਲ ਅਸੀਂ ਮੂਲ ਦੇ ਸਮੇਤ ਵਿਆਜ ਦੇ ਕੇ ਆਪਣੀ ਵਸਤੂ ਲੈ ਲੈਂਦੇ ਉਹ ਜਿੰਨਾ ਚਿਰ ਵੀ ਰਹੇ ਸਾਡਾ ਅਧਿਕਾਰ ਉਹਦੇ 'ਤੇ ਰਹਿੰਦਾ ਹੈ। ਦੂਜੀ ਵਸਤੂ ਹੁੰਦੀ ਹੈ ਜੀ ਕਿਸੇ ਦੇ ਨਾਮ ਬੈਂਕ ਕਰ ਦੇਣੀ, ਰਜਿਸਟਰੀ ਕਰ ਦੇਣੀ, ਕਿਸੇ ਨੂੰ ਵੇਚ ਦੇਣੀ। ਅਤੇ ਜਿਹੜੀ ਅਸੀਂ ਵੇਚ ਦੇਈਏ ਦੂਜੇ ਦੇ ਨਾਂ ਬੈਂ ਕਰ ਦੇਈਏ ਉਹਦੇ 'ਤੇ ਸਾਡਾ ਫਿਰ ਅਧਿਕਾਰ ਨਹੀਂ ਰਹਿ ਜਾਂਦਾ, ਉਹ ਦੂਜੇ ਦੇ ਨਾਂ ਹੋ ਜਾਂਦੀ। ਅਤੇ ਪਾਤਸ਼ਾਹ ਕਹਿੰਦੇ ਮਾਲਕ ਨੂੰ ਤਨ ਮਨ ਧਨ ਅਰਪਣ ਕਰਨਾ ਹੈ, ਭੇਟ ਕਰਨਾ ਹੈ, ਵੇਚਣਾ ਹੈ। ਅਤੇ ਸਾਹਿਬ ਕਹਿੰਦੇ ਫਿਰ ਇਹਨੂੰ ਕਿਤੇ ਰਹਿਣ ਨਾ ਰੱਖਦਾ, ਫਿਰ ਇਹਨੂੰ ਕਿਤੇ ਗਹਿਣੇ ਨਾ ਰੱਖੀ ਵੀ ਇਹ ਮਨ ਮੇਰਾ ਹੈ, ਇਹ ਤਨ ਮੇਰਾ ਹੈ, ਇਹ ਧਨ ਮੇਰਾ। ਕਹਿੰਦੇ ਨਹੀਂ ਨਹੀਂ, ਇਹ ਤਨ ਵੇਚੀ ਬੈ ਕਰੀ, ਇਹ ਤਨ ਵੇਚਣਾ ਨਾ ਤੇ ਇਹਨੂੰ ਬੈ ਕਰ ਦੇ ਵੀ ਮਾਲਕ ਦੇ ਨਾਮ ਦੇ ਨਾਲ ਕਿ ਮਾਲਕਾ ਇਹ ਤੇਰਾ ਹੈ। ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਕਹਿੰਦੇ ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ। ਉਹ ਸੇਵਕ ਦੇ ਕਾਰਜ ਰਾਸ ਹੁੰਦੇ ਨੇ ਜਿਹੜਾ ਆਪਣਾ ਮਨ ਤਨ ਧਨ ਗੁਰੂ ਨੂੰ ਵੇਚ ਦਿੰਦਾ, ਗੁਰੂ ਦੇ ਨਾਂ ਕਰ ਦਿੰਦਾ ਕਿ ਮਾਲਕਾ ਤੇਰਾ ਹੈ। ਜਿੱਦਣ ਧੰਨ ਗੁਰੂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਪੰਜਾਂ ਦੇ ਸਿਰ ਮੰਗੇ ਸਨ ਅਤੇ ਭਾਈ ਦਇਆ ਸਿੰਘ ਪਿਆਰੇ ਜਦੋਂ ਤੀਜੀ ਆਵਾਜ਼ 'ਤੇ ਉੱਠੇ ਸਨ ਅਤੇ ਗੁਰੂ ਬਾਬਾ ਬਾਹੂ ਫੜ ਕੇ ਜਦੋਂ ਲਿਜਾਣ ਲੱਗੇ ਸੀ ਅੰਦਰ ਅਤੇ ਹੱਥ ਜੋੜ ਕੇ ਕਹਿੰਦੇ ਸੀ ਬਾਬਾ ਮੈਨੂੰ ਮੁਆਫ ਕਰ ਦਿਓ, ਮੈਂ ਪਹਿਲੀਆਂ ਸਤਿਗੁਰੂ ਜੀ ਨੂੰ ਕਹਾਵੇ ਅਤੇ ਫਿਰ ਉੱਠੇ। ਅਤੇ ਪਾਤਸ਼ਾਹ ਕਹਿੰਦੇ ਇਹ ਗੱਲਾਂ ਕਰਨ ਵਾਸਤੇ ਸਮਾਂ ਨਹੀਂ ਆ, ਕੀ ਤੂੰ ਸਿਰ ਘਟਾਉਣ ਵਾਸਤੇ ਤਿਆਰ ਹੈ? ਹੱਥ ਜੋੜ ਕੇ ਕਹਿੰਦੇ ਪਾਤਸ਼ਾਹ ਇਹ ਸਿਰ ਪਹਿਲਾਂ ਵੀ ਤੁਹਾਡਾ ਸੀ ਅਤੇ ਹੁਣ ਵੀ ਤੁਹਾਡਾ ਹੈ। ਇਹ ਸਿਰ ਨੂੰ ਭਾਵੇਂ ਵੱਢ ਲਓ ਅਤੇ ਭਾਵੇਂ ਰੱਖ ਲਓ, ਮਾਲਕਾ ਇਹਦੇ ਵਿੱਚ ਮੇਰਾ ਕੁਝ ਵੀ ਨਹੀਂ ਆ। ਜੇ ਮੇਰਾ ਆਪਣਾ ਹੁੰਦਾ ਤਾਂ ਫਿਰ ਮੈਂ ਉੱਠਦਾ ਨਾ, ਇਹ ਤਾਂ ਹੈ ਹੀ ਤੁਹਾਡਾ ਹੈ। ਗੁਰੂ ਦੇ ਚਰਨਾਂ ਵਿੱਚ ਸਿੱਖ ਜਦੋਂ ਆਪਣਾ ਸੀਸ ਝੁਕਾ ਕੇ ਮੱਥਾ ਟੇਕਦਾ, ਪ੍ਰਕਰਮਾ ਕਰਦਾ, ਇਹਦਾ ਭਾਵ ਹੀ ਇਹੀ ਹੈ ਕਿ ਮਾਲਕਾ ਤੈਨੂੰ ਸਭ ਕੁਝ ਮੈਂ ਸਮਰਪਿਤ ਕਰਦਾ। ਅਤੇ ਜੇ ਅਸੀਂ ਮੱਥੇ ਵੀ ਟੇਕੇ, ਪ੍ਰਕਰਮਾ ਵੀ ਕੀਤੀਆਂ, ਗੁਰੂ ਦੀ ਪਾਵਨ ਬਾਣੀ ਪੜ੍ਹੀ ਵੀ, ਸੁਣੀ ਵੀ, ਅਤੇ ਜੇ ਫਿਰ ਵੀ ਆਪਣਾ ਤਨ ਮਨ ਅਤੇ ਧਨ ਮੇਰਾ ਮੇਰਾ ਕਰਦੇ ਰਹੇ, ਵੀ ਮੇਰਾ ਮਨ ਇਹ ਗੱਲ ਕਹਿੰਦੇ ਜੀ, ਮੇਰਾ ਤਨ ਇਹ ਨਹੀਂ ਮੰਨਦਾ ਜੀ, ਅਤੇ ਪਾਤਸ਼ਾਹ ਕਹਿੰਦੇ ਇਹਦਾ ਮਤਲਬ ਅਜੇ ਤੂੰ ਗੁਰੂ ਨੂੰ ਆਪਾਂ ਵੇਚਿਆ ਨਹੀਂ ਆ, ਅਜੇ ਤੂੰ ਕੇਵਲ ਰਹਿਣ ਰੱਖਿਆ ਹੋਇਆ, ਅਜੇ ਤੂੰ ਕੇਵਲ ਗਹਿਣੇ ਰੱਖਿਆ ਹੋਇਆ, ਅਜੇ ਵੀ ਆਪਣਾ ਹੱਕ ਜਮਾਈ ਜਾਂਦਾ। ਇੱਥੇ ਤੇ ਭਾਵਨਾ ਤਾਂ ਬਣਨੀ ਆ ਜਿਸ ਤਰ੍ਹਾਂ ਦੇ ਨਾਲ ਰਾਜਾ ਵਾਹਿਗੁਰੂ ਜਨਕ ਨੇ ਅਸ਼ਟਾ ਬਕਰ ਦੇ ਕੋਲੋਂ ਗਿਆਨ ਦੀ ਦਾਤ ਹਾਸਲ ਕੀਤੀ ਸੀ। ਉਹ ਕਹਿੰਦੇ ਵੀ ਅਜੇ ਵੀ ਤੇਰਾ ਇਹ ਮਨ ਇਹ ਗੱਲ ਕਹਿੰਦਾ, ਜੇ ਤੂੰ ਵਾਕਿਆ ਗਿਆਨ ਦੀ ਹਾਸਲ ਦਾਤ ਹਾਸਲ ਕਰਨੀ ਆ ਨਾ, ਤੇ ਫਿਰ ਇਹ ਗੁਰੂ ਨੂੰ ਸਮਰਪਿਤ ਕਰ ਚੁੱਕਿਆ, ਹੁਣ ਨਹੀਂ ਇਹ ਗੱਲ ਕਹਿਣੀ ਪੈਣੀ ਵੀ ਮੇਰਾ ਮਨ ਆਹ ਗੱਲ ਕਹਿੰਦਾ। ਕਹਿੰਦੇ ਹੁਣ ਤੇ ਜੋ ਗੁਰੂ ਕਹੇਗਾ, ਜੋ ਗੁਰ ਕਹੇ ਸੋਈ ਭਲ ਮਨੋ ਦੀ ਗਾਥਾ ਜੀਵਨ ਵਿੱਚ ਧਾਰਨ ਕਰਨੀ ਪੈਣੀ, ਤਾਂ ਸਾਹਿਬ ਦੇ ਘਰ ਵਿੱਚ ਪ੍ਰਵਾਨਗੀ ਹੋਣੀ ਆ, ਤਾਂ ਮਾਇਆ ਦੀ ਕਾਲਕ ਤੋਂ ਰਹਿਤ ਪ੍ਰਭੂ ਪਰਮਾਤਮਾ ਦਾ ਮਿਲਾਪ ਹੋਵੇਗਾ, ਤਾਂ ਮਿਲਣਾ ਹੋਵੇਗਾ ਜੇਕਰ ਇਹ ਤਨ ਮਨ ਧਨ ਗੁਰੂ ਨੂੰ ਮਾਲਕ ਨੂੰ ਅਰਪਿਤ ਕਰ ਦੇਵਾਂਗੇ। ਸਭ ਤੋਂ ਵੱਡੀ ਭੇਟਾ ਹੈ
ਪੂਜਾ ਅਰਚਾ ਆਹੇ ਨਾ ਤੋਰੀ।
ਤੇ ਭਗਤ ਰਵਿਦਾਸ ਮਹਾਰਾਜ ਜੀ ਕਹਿੰਦੇ ਵੀ ਹੋਰ ਕੋਈ ਪੂਜਾ ਅਰਚਨਾ ਨਹੀਂ ਹੈ ਜੀ, ਵੀ ਆਹ ਭੇਟਾ ਅਰਪਣ ਕਰੀਏ ਤਾਂ ਪੂਜਾ ਹੈ, ਤਾਂ ਅਰਚਨਾ ਹੈ। ਕਹਿਣ ਲੱਗੇ ਨਹੀਂ ਨਹੀਂ, ਸਭ ਤੋਂ ਵੱਡੀ ਜਿਹੜੀ ਪੂਜਾ ਅਰਚਨਾ ਹੈ
ਕਹਿ ਰਵਿਦਾਸ ਕਵਨ ਗਤ ਮੋਰੀ।
ਸੁਚਮ ਪਿੜਤਾ ਨੂੰ ਲੈ ਕਰਕੇ ਚੱਲਦਾ ਰਵਾਂਗਾ ਤੇ ਮਾਲਕਾ ਮੇਰੀ ਕੀ ਗਤੀ ਹੋਵੇਗੀ, ਮੇਰੀ ਕੀ ਹਾਲਤ ਹੋਏਗੀ? ਕਹਿੰਦੇ ਨਹੀਂ ਨਹੀਂ, ਅਸਲ ਸੁਚਮਤਾ ਵਾਲੀ ਭੇਟਾ ਜਿਹੜੀ ਮਾਲਕ ਦੇ ਚਰਨਾਂ ਵਿੱਚ ਅਰਪਣ ਕਰਨੀ ਹੈ ਨਾ, ਸੰਸਾਰ ਵਿੱਚ ਕੋਈ ਐਸੀ ਵਸਤੂ ਨਹੀਂ ਹੈ, ਬਸ ਮਾਲਕ ਦੀ ਪ੍ਰਾਪਤੀ ਕਰਨੀ ਹੈ। ਤੇ ਕਹਿੰਦੇ ਮਾਲਕ ਦੇ ਅੱਗੇ ਤਨ ਮਨ ਧਨ ਸਮਰਪਿਤ ਕਰ ਦੇਈਏ, ਸਿਲੰਡਰ ਕਰ ਦੇਈਏ, ਆਪਾਂ ਭਾਵ ਵੱਲੋਂ ਰਹਿਤ ਹੋ ਜਾਈਏ, ਮਾਲਕ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਵਾਲਾ ਹੋਵਾਂਗੇ, ਗੁਰੂ ਦੀ ਪ੍ਰਸੰਨਤਾ, ਗੁਰੂ ਦੀ ਖੁਸ਼ੀ ਮਿਲੇਗੀ। ਨਹੀਂ ਤੇ ਬਾਹਰੀ ਤੌਰ ਤੇ ਕੇਵਲ ਸੁੱਚ ਭੇਟ ਨੂੰ ਲੈ ਕੇ ਤੁਰੇ ਰਹੇ ਤੇ ਪਿਆਰੇ ਇਸ ਭਰਮ ਜਾਲ ਤੋਂ ਬਾਹਰ ਨਹੀਂ ਨਿਕਲ ਸਕਾਂਗੇ, ਗੁਰੂ ਦੀ ਕਦੀ ਪ੍ਰਸੰਨਤਾ ਨਹੀਂ ਮਿਲ ਸਕੇਗੀ। ਗੁਰੂ ਬਾਬੇ ਨੇ ਤੇ ਸਾਡੇ ਭਰਮ ਚੁੱਕੇ ਨੇ, ਦੂਰ ਕੀਤੇ ਨੇ ਕਿ ਇਸ਼ਨਾਨ ਕਰਨਾ ਤਨ ਦਾ ਚੰਗੀ ਗੱਲ ਹੈ, ਗੁਰੂ ਮਾਲਕ ਦੇ ਚਰਨਾਂ ਵਿੱਚ ਫੁੱਲ ਲੈ ਕੇ ਆਉਣੇ ਚੰਗੀ ਗੱਲ ਹੈ, ਮਾਲਕ ਦੇ ਚਰਨਾਂ ਵਿੱਚ ਸੰਗਤ ਦੇ ਵਿੱਚ ਵਰਤਾਉਣ ਵਾਸਤੇ, ਮਾਲਕ ਦੇ ਭੇਟ ਕਰਨ ਵਾਸਤੇ ਦੁੱਧ ਲਿਆਉਣਾ ਚੰਗੀ ਗੱਲ ਹੈ, ਸਾਹਿਬ ਦੇ ਘਰ ਦੇ ਵਿੱਚ ਸੁਗੰਧੀਆਂ ਦਾ ਛਿੜਕਾਓ ਕਰਨਾ ਚੰਗੀ ਗੱਲ ਹੈ, ਪਰ ਕਿਤੇ ਹੁਣ ਇਹਨੂੰ ਇਹ ਸੁਚਮਤਾ ਵਾਲਾ ਨਾ ਸਮਝ ਕੇ ਤੁਰ ਪਈ ਵੀ ਇਹ ਸੁਚਮਤਾ ਹੈ, ਇਹਦੇ ਨਾਲ ਮਾਲਕ ਦੀ ਖੁਸ਼ੀ ਮਿਲ ਜਾਣੀ, ਮਾਲਕ ਪ੍ਰਸੰਨ ਹੋ ਜਾਣਾ, ਇਹ ਨਾਲ ਮਾਲਕ ਦੀ ਪ੍ਰਾਪਤੀ ਹੋ ਜਾਣੀ। ਕਹਿੰਦੇ ਨਹੀਂ ਨਹੀਂ, ਇਹ ਤੇ ਕੇਵਲ ਇੱਕ ਸੁਗੰਧਤਾ ਵਾਸਤੇ ਸਰੀਰ ਦੀ ਸਵਸਥਾ ਵਾਸਤੇ ਵਸਤੂਆਂ ਵਰਤੀਆਂ ਜਾਂਦੀਆਂ ਨੇ, ਨਾ ਕਿ ਮਾਲਕ ਦੀ ਇਹਦੇ ਨਾਲ ਪ੍ਰਾਪਤੀ ਹੁੰਦੀ ਹੈ। ਮਾਲਕ ਕਿਰਪਾ ਕਰੇ, ਮਾਲਕ ਨੂੰ ਆਪਣਾ ਤਨ ਤੇ ਮਨ ਭੇਟਾ ਕਰੀਏ।
ਬਿਨ ਗੁਰ ਪਰਮੈ ਆਵੈ ਜਾਏ।
ਧੰਨ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਅੰਮ੍ਰਿਤਮਈ ਪਾਵਨ ਬਾਣੀ ਸਿੱਧ ਗੋਸ਼ਟ ਰਾਗ ਰਾਮ ਕਲੀ, ਜੋ ਸਿੱਧਾਂ ਦੇ ਨਾਲ ਗੋਸ਼ਟੀ ਪਾਤਸ਼ਾਹ ਜੀ ਨੇ ਕੀਤੀ। ਸਿੱਧਾਂ ਦੇ ਸਵਾਲ ਸਨ, ਗੁਰੂ ਪਾਤਸ਼ਾਹ ਮਹਾਰਾਜ ਜੀ ਜਵਾਬ ਦਿੰਦੇ ਰਹੇ, ਤੇ ਇਸ 38 ਨੰਬਰ ਪੌੜੀ ਦੇ ਰਾਹੀਂ ਧੰਨ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਹੇ ਭਾਈ, ਬਿਨ ਗੁਰ ਭਰਮੈ ਆਵੈ ਜਾਏ। ਜਿਵੇਂ ਭਗਤ ਰਵਿਦਾਸ ਮਹਾਰਾਜ ਜੀ ਕਹਿੰਦੇ ਨੇ ਵੀ ਆਪਣਾ ਤਨ ਮਨ ਧੰਨ ਗੁਰੂ ਨੂੰ ਅਰਪਣ ਕਰ ਦੇਈਏ ਤੇ ਮਾਲਕ ਦੀ ਪ੍ਰਾਪਤੀ ਵਾਲੇ ਹੋ ਜਾਵਾਂਗੇ, ਤੇ ਜੇਕਰ ਗੁਰੂ ਤੋਂ ਬਿਨਾਂ ਜੀਵਨ ਹੈ ਉਵੇਂ ਅਸੀਂ ਸੁੱਚ ਪਿੱਟ ਵਿੱਚ ਪਏ ਰਹੇ ਤੇ ਗੁਰੂ ਵਾਲਾ ਜੀਵਨ ਨਹੀਂ ਬਣਾਇਆ, ਗੁਰੂ ਵਾਲੇ ਨਹੀਂ ਹੋਏ, ਤੇ ਗੁਰੂ ਤੋਂ ਬਿਨਾਂ ਭਟਕਣਾ ਹੀ ਭਟਕਣਾ ਹੈ ਜੀ, ਭਰਮ ਦੇ ਵਿੱਚ ਹੀ ਪਏ ਰਵਾਂਗੇ।
ਬਿਨ ਗੁਰ ਕਾਲ ਨ ਪਵਈ ਥਾਏ।
ਕਿਉਂਕਿ ਬਿਨੂੰ ਬਿਨਾਂ ਗੁਰੂ ਤੋਂ ਇਹ ਕਾਲ ਜਿਹੜੀ ਥਾਂ ਨਹੀਂ ਪੈ ਸਕਦੀ। ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਕਹਿੰਦੇ ਭਾਈ ਗੁਰੂ ਵਾਲਾ ਬਣ, ਤੇ ਗੁਰੂ ਵਾਲਾ ਬਣ ਕੇ ਗੁਰੂ ਦੀ ਮਤ ਦੇ ਅਨੁਸਾਰ ਜਦੋਂ ਕਰਮ ਕਰੇਗਾ ਤੇ ਉਹ 10 ਗੁਣਾ ਵੱਧ ਕੇ ਪ੍ਰਫੁੱਲਤ ਹੋਏਗਾ। ਆਪਣੀ ਮਤ ਨਾਲ ਕਰਮ ਕਰੇਗਾ ਨਾ, ਇਹ ਕਰਮ ਜਿਹੜੇ ਅਜਾਈ ਚਲੇ ਜਾਣਗੇ, ਹੰਕਾਰ ਪੈਦਾ ਕਰਨਗੇ, ਸੁੱਚ ਪਿੱਟ ਪੈਦਾ ਕਰਨਗੇ, ਭਰਮਾਂ ਵਿੱਚ ਪੈ ਜਾਏਗਾ, ਇਹ ਕਾਲ ਤੇਰੀ ਥਾਂ ਨਹੀਂ ਪਏਗੀ। ਕਾਲ ਥਾਂ ਤਾਂ ਪੈਣੀ ਹੈ ਜੇ ਗੁਰੂ ਦੇ ਚਰਨਾਂ ਦੇ ਵਿੱਚ ਢਹਿ ਪਏ, ਗੁਰੂ ਦੇ ਹੁਕਮ ਅਨੁਸਾਰ ਕਰਮ ਕਮਾਉਣਾ ਕਰੇ।
ਬਿਨ ਗੁਰ ਮਨੂਆ ਅਤ ਡੋਲਾਏ।
ਪਾਤਸ਼ਾਹ ਕਹਿੰਦੇ ਗੁਰੂ ਤੋਂ ਬਿਨਾਂ ਇਹ ਮਨ ਜਿਹੜਾ ਬੜਾ ਭਾਰੀ ਡਾਵਾਂ ਡੋਲ ਹਾਲਤ ਵਿੱਚ ਰਹਿੰਦਾ ਜੀ, ਇਹ ਨਹੀਂ ਟਿਕ ਕੇ ਬਹਿੰਦਾ, ਨਾ ਟਿਕਦਾ ਨਾ ਟਿਕਣ ਦਿੰਦਾ ਜੀ। ਬਸ ਇਹਦਾ ਵਸ ਵਿੱਚ ਆਉਣਾ ਇੱਕੋ ਹੀ ਬਖਸ਼ਿਸ਼ ਹੈ ਕਿ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਤੇ ਗੁਰੂ ਦੇ ਰਾਹੀਂ ਇਹ ਦਾਤ ਮੰਗਣੀ ਚਾਹੀਦੀ ਹੈ। ਪਿਆਰਿਓ, ਤੁਹਾਡੇ ਵਿੱਚੋਂ ਕੋਈ 5 ਬਾਣੀਆਂ ਦਾ ਨਿਤਨੇਮੀ ਹੈ, ਕੋਈ 5 ਗ੍ਰੰਥੀ, ਕੋਈ 10 ਗ੍ਰੰਥੀ, ਕੋਈ ਬੇਅੰਤ ਬਾਣੀਆਂ, ਕੋਈ ਰੋਜ਼ਾਨਾ ਸਹਿਜ ਪਾਠ ਇਤਿਆਦਿਕ ਬੇਅੰਤ ਬਾਣੀਆਂ ਆਪ ਗੁਰੂ ਗੁਰੂ ਪੜ੍ਹਨ ਵਾਲੇ ਹੋ, ਜਪਣ ਵਾਲੇ, ਜਿੰਨੀ ਬਾਣੀ ਪੜ੍ਹੀ ਜਾਏ ਉਨੀ ਥੋੜ੍ਹੀ ਹੈ। ਪਰ ਇਹ ਗੱਲ ਦਾ ਖਿਆਲ ਰੱਖੋ, ਗੁਰੂ ਬਾਬੇ ਨੇ ਜੋ ਸਾਡੇ ਜੀਵਨ ਵਿੱਚ ਦਾਤ ਵਰਤਾਈ ਹੈ ਨਾ, ਸਭ ਤੋਂ ਪਹਿਲਾਂ ਜਪ, ਜਪ ਦਾ ਭਾਵ ਹੈ ਸਿਮਰਨ, ਦੂਜੀ ਬਾਣੀ ਹੈ ਜਾਪ, ਅਤੇ ਜਿਹੜਾ ਜਪ ਕਰਨਾ, ਜਿਹਨੂੰ ਯਾਦ ਕਰਨਾ, ਚੇਤੇ ਕਰਨਾ, ਉਹਦਾ ਜਪ ਜਿਹੜਾ ਉਹ ਸਦਾ ਲਈ ਜਾਪ ਚੇਤਾ ਬਣ ਜਾਏ, ਲਗਾਤਾਰ ਬਿਨਾਂ ਵਿੱਥ ਤੋਂ ਬਣ ਜਾਏ। ਦੂਜੀ ਬਾਣੀ, ਜਿਸ ਬਾਣੀ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਲਗਭਗ ਪਰਮਾਤਮਾ ਦੇ 111 ਨਾਮ ਲੈ ਕਰਕੇ ਨਮਸਕਾਰ ਨਮਸਕਾਰ ਕੀਤੀ ਹੈ। ਅਤੇ ਕਿਉਂ ਪਿਆਰਿਓ, ਅੱਜ ਅਸੀਂ ਭਰਮ ਜਾਲਾਂ ਵਿੱਚ ਪੈਂਦੇ ਹਾਂ, ਆਹ ਨਾਮ ਰੱਬ ਦਾ ਅਤੇ ਆਹ ਨਹੀਂ ਆ, ਆਹ ਰੱਬ ਦਾ ਨਾਂ ਹੈ ਅਤੇ ਆਹ ਨਹੀਂ ਆ, ਨਹੀਂ ਨਹੀਂ, ਬੇਅੰਤ ਨਾਮ ਮਾਲਕ ਦੇ ਨੇ, ਉਹ ਕੇਵਲ ਇੱਕ ਹੈ। ਉਹਦੇ ਬੇਅੰਤ ਨਾਮ ਲੈ ਕੇ ਪਾਤਸ਼ਾਹ ਜੀ ਨੇ ਸਾਨੂੰ ਨਮਸਕਾਰ ਕਰਨੀ ਸਿਖਾਈ। ਇਹਦਾ ਭਾਵ ਕਿ ਜੋ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੈਂ ਬਾਹਰਾ ਜੀਓ, ਇਹ ਸਾਹਿਬ ਦੇ ਘਰ ਦਾ ਸਿਧਾਂਤ ਹੈ। ਅਵਲਹ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੁਮੰਦੇ। ਪਿਆਰੇ, ਉਹਦਾ ਕੋਈ ਨਾਮ ਕੋਈ ਲੈਂਦਾ, ਕੋਈ ਕੋਈ ਲੈਂਦਾ, ਤੇ ਪਾਤਸ਼ਾਹ ਕਹਿੰਦੇ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਾਈਆਂ, ਕੋਈ ਅੱਲਾਏ, ਕਾਰਨ ਕਰਨ ਕਰੀਮ ਕਿਰਪਾ ਧਾਰ ਰਹੀਮ। ਤੇ ਐ ਜਪ ਦੇ ਪੜਨ ਵਾਲਿਆ, ਐ ਜਾਪ ਸਾਹਿਬ ਦੇ ਪੜਨ ਵਾਲਿਆ, ਕਿਵੇਂ ਤੂੰ ਕਹੇਗਾ ਕਿ ਫਲਾਣੀ ਮਤ ਦਾ ਨਾਮ ਜਿਹੜਾ ਉਹ ਪਰਮਾਤਮਾ ਦਾ ਨਾਮ ਨਹੀਂ। ਸਾਹਿਬ ਕਹਿੰਦੇ ਮਤਾਂ ਕਿਤੇ ਇਸ ਭਰਮ ਵਿੱਚ ਪੈ ਜਾਈ, ਇਹ ਮਨੂਆ ਡੋਲਦਾ ਰਹੇਗਾ ਜੇ ਇਸ ਭਰਮ ਵਿੱਚ ਪੈ ਗਿਆ। ਗੁਰੂ ਦੇ ਸਿਧਾਂਤ ਨੂੰ ਵਿਚਾਰ, ਜਦੋਂ ਜਾਪ ਜਾਪ ਬਣ ਜਾਏ ਤੇ ਇਹੀ ਜਾਪ ਜਿਹੜਾ ਤੀਜੀ ਬਾਣੀ ਸਵਈਏ ਬੈਰਾਗ ਬਣ ਜਾਏਗਾ। ਜਿਸ ਦਿਨ ਇਹ ਜਪ ਜਾਪ ਜਾਪ ਬੈਰਾਗ ਬਣ ਗਿਆ, ਇਹੀ ਬੈਰਾਗ ਅਰਦਾਸ ਜੋਦੜੀ ਬੇਨਤੀ ਬਣ ਜਾਏਗੀ, ਹਮਰੀ ਕਰੋ ਹਾਥ ਦੇ ਰੱਖਿਆ ਪੂਰਨ ਹੋਏ ਚਿੱਤ ਕੀ ਇੱਛਾ। ਤੇ ਦੇਹ ਦਿਨ ਜਪ ਜਾਪ ਆਲੇ ਵਾਲੇ ਪਾਸੇ ਤੋਂ ਆਇਆ, ਕੋਈ ਇੱਧਰ ਅਟਾਰੀ ਵਾਲੇ ਪਾਸੇ ਤੋਂ ਆਇਆ, ਕੋਈ ਇੱਧਰ ਝਬਾਲ ਵਾਲੇ ਪਾਸੇ ਤੋਂ ਆਇਆ, ਰਸਤੇ ਅਲੱਗ ਅਲੱਗ ਆ ਰਹੇ ਨੇ। ਮੰਜ਼ਿਲ ਸਾਡੀ ਸਾਰਿਆਂ ਦੀ ਇੱਕ, ਅਸੀਂ ਦਰਬਾਰ ਸਾਹਿਬ ਜਾਣਾ। ਇਸੇ ਤਰ੍ਹਾਂ ਪਿਆਰਿਓ ਸਾਡੀ ਸਾਰਿਆਂ ਦੀ ਮੰਜ਼ਿਲ ਹੈ ਇੱਕ ਵਾਹਿਗੁਰੂ ਦੀ ਪ੍ਰਾਪਤੀ ਅਤੇ ਜਿੰਨੇ ਮਤ ਨੇ ਇਹ ਰਸਤੇ ਨੇ ਇਹਨਾਂ ਰਸਤਿਆਂ ਦੇ ਰਾਹੀਂ ਮੰਜ਼ਿਲ ਸਾਡੀ ਕੇਵਲ ਅਤੇ ਕੇਵਲ ਇੱਕ ਦੀ ਪ੍ਰਾਪਤੀ ਹੈ। ਰਸਤਾ ਠੀਕ ਹੈ, ਕੋਈ ਕਠਿਨ ਹੋ ਸਕਦਾ ਅਤੇ ਕੋਈ ਸੁਖਾਲਾ ਹੋ ਸਕਦਾ, ਪਰ ਮਾਲਕ ਨੇ ਜਿਹੜਾ ਸਾਨੂੰ ਇਹ ਮਾਰਗ ਦਿੱਤਾ ਕਲਯੁਗ ਨਾਨਕ ਨਾਮ ਸੁਖਾਲਾ, ਬੜਾ ਸੁਖਾਲਾ ਮਾਰਗ ਦਿੱਤਾ। ਇਸ ਮਾਰਗ 'ਤੇ ਤੁਰਾਂਗੇ ਅਤੇ ਸੁਖਾਲਾ ਮਾਲਕ ਦੇ ਘਰ ਤੱਕ ਸਾਡੀ ਪਹੁੰਚ ਬਣ ਜਾਏਗੀ, ਨਹੀਂ ਤੇ ਪਾਤਸ਼ਾਹ ਕਹਿੰਦੇ ਗੁਰੂ ਤੋਂ ਬਿਨਾਂ ਇਹ ਮਨ ਡੋਲਦਾ ਹੀ ਰਹਿ ਜਾਵੇਗਾ।
ਬਿਨ ਗੁਰ ਤ੍ਰਿਪਤ ਨਹੀਂ ਬਿਖ ਖਾਏ,
ਗੁਰੂ ਤੋਂ ਬਿਨਾਂ ਤ੍ਰਿਪਤੀ ਨਹੀਂ ਆ। ਜੀਵ ਵਿਕਾਰਾਂ ਰੂਪੀ ਮਾਇਆ ਰੂਪੀ ਜ਼ਹਿਰ ਹੀ ਖਾਂਦਾ ਰਹਿੰਦਾ ਜੀ, ਜਿੰਨਾ ਚਿਰ ਗੁਰੂ ਦੀ ਸ਼ਰਨ ਨਹੀਂ ਢਹਿ ਪੈਂਦਾ ਉਨਾ ਚਿਰ ਤ੍ਰਿਪਤੀ ਨਹੀਂ ਬਣਦੀ ਹੈ। ਜਿਸ ਦਿਨ ਗੁਰੂ ਦੀ ਸ਼ਰਨ ਪੈ ਜਾਏ ਤੇ ਮਾਲਕ ਕਿਰਪਾ ਕਰਦਾ ਜੀ, ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਮਹਾਂ ਸੰਤੋਖ ਹੋਵੇ ਗੁਰ ਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨ। ਮਾਲਕ ਮਹਾਂ ਸੰਤੋਖ ਦੀ ਦਾਤ ਦੇ ਦਿੰਦਾ ਹੈ।
ਬਿਨ ਗੁਰ ਬਿਸਿਆਰ ਦਸੈ ਮਰ ਹਾਟ ਵਾਟ,
ਗੁਰੂ ਤੋਂ ਬਿਨਾਂ ਇਹ ਮੋਹ ਰੂਪੀ ਸੱਪ ਜਿਹੜਾ ਜੀਵ ਨੂੰ ਡਸ ਲੈਂਦਾ ਹੈ।
ਨਾਨਕ ਗੁਰ ਬਿਨ ਕਾਟੇ ਕਾਟ,
ਧੰਨ ਗੁਰੂ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਭਾਈ ਗੁਰੂ ਤੋਂ ਬਿਨਾਂ ਜੀਵਨ ਦੇ ਵਿੱਚ ਘਾਟਾ ਹੀ ਘਾਟਾ ਹੈ, ਤੋਟਾ ਹੀ ਤੋਟਾ ਹੈ। ਵਿਣ ਨਾਮ ਹੈ ਸਭ ਭਰਮ ਦੇ, ਨਿਤ ਜਗ ਤੋਟਾ ਸੰਸਾਰ। ਇਸ ਲਈ ਜੇ ਜੀਵਨ ਵਿੱਚ ਗਿਆਨ ਦੀ ਦਾਤ ਹੈ ਉਹ ਕੇਵਲ ਗੁਰੂ ਦੇ ਗਿਆਨ ਦੇ ਸਦਕਾ ਚਾਨਣ ਬਣਨਾ, ਉਹ ਤੋਂ ਬਿਨਾਂ ਜੇ ਸੋ ਚੰਦਾ ਉਗਵੇਂ ਸੂਰਜ ਚੜੇ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਮਾਲਕ ਕਿਰਪਾ ਕਰੇ ਰਹਿਮਤ ਕਰੇ, ਧੰਨ ਗੁਰੂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਜੀ ਦੀ ਸ਼ਰਨ ਢਹਿ ਪਈਏ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ, ਗੁਰੂ ਗੁਰੂ ਜਪੀਏ। ਸਮੂਹ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਹੈ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਤਿੰਨਾਂ ਦਾ ਧੰਨਵਾਦ। ਆਪ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਜੀ ਦਾ। ਆਓ ਅਖੀਰਲੀਆਂ ਪਾਵਨ ਪੰਕਤੀਆਂ ਪੜ੍ਹ ਕਰਕੇ